दीवान नंद चंद जी और भाई दया राम जी। बाबा राम राय जी नाल देहरादून च मुलाकात करके वापस श्री पौंटा साहब आए ने, और उत्थों दा सारा प्रसंग जो बाबा राम राय जी नाल वार्तालाप हुई है वह बचन महाराज गुरु कलगीधर पातशाह जी नूं दसे हैं। तो दसम पिता पातशाह जी महाराज जी ने बचन कहे, बाबा राम राय जी बिना कारण तो नाहक साडे तो पै ना करन। जे असी फौजां भर्ती कीतियां ने, किले उसारे ने, तां इहदा मतलब यह नहीं कि असी अपने घर नाल वैर करना विरोध करना। वह भी बिना कारण तो जे वह साडे नाल सुहिरद भाव रखणगे ते साडे वल्लों भी सुहिरद भाव ही रहे। तो इस प्रकार नाल श्री पौंटा साहब विखे महाराज सच्चे पातशाह दे चरणां विच सडोरे नगर दा रहण वाला सैयद पीर बुद्धू शाह जी, यह बड़ी रंगी हुई रूह है, बड़ी उच्ची अवस्था दे मालक ने, मुसलमान ने। इन्हां ने सुनिया गुरु कलगीधर जी पौंटा साहब हन, उत्थे नगर वसाया जमुना दे कंडे ते, इह अपने मुरीदां दे समेत महाराज जी दे चरणां विच पौंटा साहब हाजर होए और महाराज जी दे दर्शन करके अपना आप सतगुरां दे चरणां च समर्पण कर दिता। आख्या, महाराज अज तो बाद मेरा यह मन तुहाडा है, अपना आप सतगुरां दे पवित्र चरणां च भेट कर दिता। सतगुरु जी ने परमात्मा दे अकाल पुरख दे मार्ग दी सोझी पीर बुद्धू शाह नूं दित्ती है और इहदे लंगर प्रशादे दा खास प्रबंध दीवान भाई नंद चंद जी ने किया। उधर श्रीनगर दा राजा जो गढ़वाल रियासत दा राजा है, उन्हें महाराज जी दे बारे सुनिया कि सतगुरु जी बड़े सूरबीर ने, करामाती ने और बड़े प्रतापी पुरख ने। इहदे मन च भी दर्शनां दी इच्छा होई है, श्रीनगर तो चलिया और श्रीनगर तो चल के पौंटा साहब महाराज जी दे चरणां विच अपनियां फौजां समेत हाजर होया। कलगियां वाले पातशाह दे चरणां विच आ के नमस्कार कीती, कुछ समा महाराज जी दे दीवान विच बैठ के वचन बिलास कीते सुने। महाराज जी दे दीवान दी समाप्ति तो उपरंत विदा होने वास्ते आग्या मंगण लगा तो सतगुरां ने वचन कहा, फतेह शाह जी हाले कुछ समा साडे कोल रहो, जाण दी काल ना करो। तो राजे फतेह शाह ने महाराज जी का हुक्म मन्या, पहले स्थान ते पौंटा साहब डेरा कीता फौज दे समेत। दीवान भाई नंद चंद जी ने इन्हां दी सारी सुध सार लई, लंगर प्रशादे दी, घोड़ियां दीआं रस्तां बस्तां दा सारा प्रबंध दीवान भाई नंद चंद जी ने कीता है। शाम दे समय मामा कृपाल चंद जी नूं गुरु कलगीधर जी ने फतेह शाह कोल भेजे। गुरु साहब जी का सुनेहा मामा कृपाल चंद जी ने फतेह शाह नूं दिता, राजा तेरा सिरमौर रियास दे राजे मेदनी प्रकाश दे नाल जिहड़ा नाहण दा राजा है उहदे नाल विरोध चल रहा है। गुरु साहब चाहुंदे ने तुहाडी आपस विच संधि हो जाए, तुसीं इक दूजे प्रति अपने मन चों वैर विरोध खत्म कर दिओ। जे तूं कहे ते असी राजे मेदनी प्रकाश नाल वचन कर सकते हैं। तो सतगुरु जी दा ये वचन सुन के राजा फतेह शाह प्रसन्न भी होया कि सतगुरु जी साडा इन्ने लंबे समय दा वैर पिया होया वो मिटाना चाहुंदे ने। कहिंदा जी जिवें सतगुरु जी नूं पौंदा है मैं उसे तरह करांगा। तो कलगीधर पातशाह जी महाराज जी ने अगले दिन राजे मेदनी प्रकाश दे कोल अपने सेवादार भेजे ने। इन्हां दोनों राजयां दी संधि गुरु कलगीधर जी करवा रहे ने, क्योंकि इन्हां दा विरोध सी, इन्हां दी दुश्मनी सी बड़े लंबे अरसे तो। इन्हां दोहां राज्यां दी जिहड़ी हद सी उहदे ते महाराज जी ने पौंटा साहब नगर वसाया। तो दोहां दा मेल मिलाप गुरु साहब जी करवा रहे ने। सरवण करिए कलगीधर पातशाह जी महाराज जी दे पवित्र चरणां दे नाल अपनियां सिरतियां बिरतियां जोड़दियां होइआं आप दे जीवन ते रसना दे कल्याण नवे ताखीए जी। सतनाम
श्री वाहिगुरु साहिब जीओ।
सतनाम
श्री वाहे गुरु साहिब जीओ। दोएरा बड़ी प्रात उठ कर गयो नंद चंद नृप पात।
गुरु कलगीधर जी ने भाई नंद चंद जी की ड्यूटी लाई कि तुसी नाहण दे राजे कोल जाके साडा हुक्म सुनाओ। तो दीवान नंद चंद जी अगले दिन सवेर हुंदिया ही, हाले दिन नहीं सी चढ़िया, थोड़ी थोड़ी लो लगी सी, बड़ी छेती नाल सवखते अमृत वेले ही दीवान भाई नंद चंद जी नाहण दे राजे नूं गुरु कलगीधर पातशाह जी महाराज जी का हुक्म सुनाउण वास्ते नाहण वल प्रस्थान कीता, नाहण वल गए हन।
समझायो बोबिद कयो कीजै बैर बिनात।
भाई नंद चंद जी गए राजे मेदनी प्रकाश नूं जाके मिले ते जाके मेदनी प्रकाश नूं बड़े सोहने ढंग नाल भाई नंद चंद ने समझाया। आख्या, हे राजा मेदनी प्रकाश, महाराज गुरु कलगीधर पातशाह जी सच्चे पातशाह जी का हुक्म आया है कि तुहाडे अंदर जिहड़ी वैर विरोध की बिरती है राजे फतेह शाह दे नाल, इह जिहड़ा वैर है तुहाडे मन विच बड़े लंबे अरसे की दुश्मनी बनी हुई है, इस वैर नूं इस विरोध नूं अपने हिरदे चो दूर कर दिओ।
जो पई फतेह शाह निप निकट टिकायो तुझ लै बेत मोए पटायो।
कलगीधर जी दे चरणा विच राजा फतेह शाह श्रीनगर तो चल के आया ते सतगुरु सच्चे पातशाह जी ने उन्हूं अपने कोल टिकाया होया, वह पौंटा साहब महाराज जी दे चरणा च टिकया होया है और उहने यह गल कबूल कर ली है कि मैं नाहन दे राजे नाल संधि करन नूं तैयार। इस करके कलगीधर पातशाह जी महाराज जी ने मैनू तेनू लैण वास्ते तुहानू अपने कोल सदन वास्ते भेजिया, आप जी दे कोल भेजिया है।
सब गिनती तज हो जाय सात,
हे राजा मेदनी प्रकाश अपने मन दियां सारियां गिनतियां छड्ड के अपने मन दे सारे फिकर सारियां परेशानियां अपने हिरदे दियां त्याग के मेरे नाल चलन वास्ते छेती तैयार हो जा।
करें प्रतीकन तो को नाथ,
क्योंकि जगत नाथ गुरु कलगीधर पातशाह जी महाराज तेरी उड़ीक कर रहे ने। दसम पिता पातशाह जी महाराज श्री पौंटा साहब विखे तेनू उड़ीक रहे हन।
गुरु दिशते हिम बहुत मंजायो,
इतना सतगुरु सच्चे पातशाह जी महाराज जी वल्लों दीवान भाई नंद चंद जी ने राजे मेदनी प्रकाश नू बहुत समझाया कि नाल दे गुवांडी राज दे नाल दुश्मनी पाउणी कोई सियाणप नहीं हुंदी, जिहड़ा गुवांडी राज हुंदा राजा हुंदा उहदे नाल मित्रता बना के रखी दी है जे तरक्की करनी, अपने देश तों आदान प्रदान होना वस्तुआं दा उहदे नाल तरक्की हुंदी है, लोकां विच सहचार वधदा सदाचार दी भावना वधदी है, इस करके गुवांडी राजे दे नाल कदे बिगाड़नी नहीं चाहीदी। तो इस तरह बहुत सारियां गल्लां इन्ने दीवान नंद चंद जी ने राजे मेदनी प्रकाश नूं समझाईयां, जिन्हां नूं सुन के राजा मेदनी प्रकाश मन गया, राजे फतेह शाह दे नाल मुलाकात करन लई उहदे नाल संधि करन लई तैयार हो गया।
ज्यों क्यों कल ने प्रसंग चढ़ायो,
जिवें किवें कह के दीवान भाई नंद चंद जी ने राजे मेदनी प्रकाश नूं अपने नाल तैयार कर लिया पौंटा साहब लिजाण वास्ते।
जद नाहन ते मार्ग चला,
तो राजा मेदनी प्रकाश तैयार होके नाहन तो चल पिया पौंटा साहब वल जिथे गुरु कलगीधर जी का निवास है, ते सतगुरु जी ने जिथों सदा भेजिया सी राजे मेदनी प्रकाश नूं महाराज जी दे नाल मिलाप करन वास्ते मेदनी प्रकाश अपने नगर नाहन तो जिहड़ी इहदी राजधानी है इहदे राज दी अपनी राजधानी तो यह चल पिया।
साथे अनी कैलीन विशाला,
नाल इन्हें अपनियां फौजां भी लईयां ने, फौज इस करके लई है क्योंकि इहदे मन च इह आ वी किते राजा फतेह शाह हमला ना कर दे, इस करके भी मन दे विच दुश्मन तो पूरा सतर्क रहन वास्ते भी चलिया, अपनी सारी फौज जिन्ना इहदा दल है सिपाही ने उहनां नूं इहने अपने नाल तैयार करके लिया है।
सगरो पंथ लंघते आयो, नगर पामटे डेरा पायो,
सारा पेंडा तय करके नाहन तो चलदा होया राजा मेदनी प्रकाश श्री पौंटा साहब आ पहुंचे। महाराज गुरु कलगीधर पातशाह जी दी वसाई हुई पवित्र नगरी श्री पौंटा साहब विखे ने प्रवेश कीता है।
एक दिश फतेह शाह दल परयो,
ते पौंटा साहब दे पारले पासे जिधरले पासे उन्हां दी अपनी रियासत है गढ़वाल, उस पासे राजे फतेह शाह ने अपनी फौज समेत डेरा कीता हुआ। पौंटा साहब दे एक पासे राजा फतेह शाह उतरिया हुआ,
दिश दूसर मैं आने उतरियो,
ते दूजे पासे राजा मेदनी प्रकाश आण के उतर गया, इहदियां फौजां दा डेरा लग गया, एक पासे राजा फतेह शाह टिकिया होया है ते एक पासे राजा मेदनी प्रकाश आन टिकिया है।
तब तब को मिल बेत चायो,
फिर महाराज गुरु कलगीधर जी दे दर्शन करन दी पहला डेरा करवाया फौज दा सारयां दा, ते डेरा करवाण तो बाद महाराज सच्चे पातशाह जी नूं मिलन वास्ते मेदनी प्रकाश राजे ने अपने मन च चाहना कीती है।
तब प्रभ को मिल बेत आयो, प्रथम भूजी आवत पापायो पग पंकज परसीत निवायो।
और महाराज सच्चे पातशाह जी दे कोलो आग्या लैके सतगुरु गरीब नवाज पातशाह जी दे चरणा विच आया और आके बड़े अदब नाल बड़े सत्कार नाल गरीब नवाज सच्चे पातशाह जी महाराज जी दे चरणा दे विच हाजर होया है।
अरखे उदरत पाए अबे राम
और आके महाराज जी दे चरणा विच इन्हे प्रणाम कीती है नमस्कार कीती है और बड़ा खुश होया बड़ा प्रसन्न होया सतगुरु सच्चे पातशाह जी दे दर्शन करके।
श्री कलगीधर निप समझायो सन्माना
गुरु कलगीधर पातशाह श्री गुरु गोबिंद सिंह साहिब जी महाराज जी ने राजे मेदनी प्रकाश दा बड़ा सन्मान कीता इहदा बड़ा सत्कार कीता जदों सतगुरां दी सभा विच महाराज जी दे दरबार विच आया है।
मिटन विरोध प्रसंग बखाना
महाराज जी ने वचन कीता बेदनी प्रकाश नाल राजे नाल के राजा राजा फतेह शाह श्रीनगर दा राजा भी आया होया साडे चरणा विच ते असी तुहाडा जिहड़ा आपसी फर्क है तुहाडा जिहड़ा विरोध है दोहां राजियां दा आपस विच तुहाडे इस विरोध नूं असी मिटाणा चाहुंदे आ और तुहाडी दुश्मनी खत्म करके तुहानूं दोनां नूं मित्र बनाना चाहुंदे आ ਤੁਹਾਡੇ ਦੋਹਾਂ ਦੀ ਸੰਧੀ ਕਰਵਾਉਣਾ ਚਾਹੁੰਦੇ ਹਾਂ।
ਸੁਣਤ ਭਾਓ ਕੇ ਬਾਤ ਬਖਾਨਾ
ਸਤਿਗੁਰੂ ਜੀ ਦੇ ਬਚਨ ਸੁਣ ਕੇ ਮਹਾਰਾਜ ਜੀ ਨੇ ਜਦੋਂ ਵਿਰੋਧ ਖਤਮ ਕਰਨ ਦੀ ਗੱਲ ਕਹੀ ਤੇ ਸੁਣ ਕੇ ਬੜੀ ਭਾਵਨਾ ਤੇ ਅਦਬ ਸਹਿਤ ਰਾਜਾ ਮੇਦਨੀ ਪ੍ਰਕਾਸ਼ ਬੋਲਿਆ
ਕਹਿਓ ਆਪ ਕੋ ਹਮ ਸਭ ਮੰਨੈ
ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਆਪ ਜੀ ਦਾ ਹੁਕਮ ਹੈ आप जी दी आग्या है वह आप जी का हुक्म मेरे सिर मथे ते प्रवान है मैं तुहाडे हुक्म तो बाहर नहीं है क्योंकि जिस दिन मैं तुहाडे दर्शन कीते सन उसे दिन अपना तन मन धन तुहाडे चरणा विच समर्पण कर दिता इस करके उसे दिन तो मैं महाराज तुहाडी आग्या विच आ तुहाडे हुक्म विच आ मैं तुहाडे हुक्म दा सन्मान करदा हां सत्कार करदा हां
जिस प्रकार तुहे हमारा
महाराज जिहदे विच साडा हित है जिहदे विच साडा भला ही होना जे साडा दोहां राजियां दा मेल होवेगा ते साडी लड़ाई खत्म होवेगी नहीं तां लड़ाई विच रोज नुकसान हुंदा है रोज बंदे मरदे ने रोज पैसा खराब हुंदा है फिर परेशानी वखरी है महाराज जी जदों साडा दोहां राजियां दा मेल होवेगा इहदे विच साडा हित है ते तुसी साडा हित वेखिया साडा भला वेखिया है
कृपा धार सो करो उचारा
महाराज तुसी कृपा धार के उचारण कर दिओ साडे हित दी गल दया दे घर विच आ के तुसी उचारण कीती है
सतगुर कहो प्रात जब होए करें हकारन आवो दुए
कलगीधर पातशाह जी महाराज जी बोले कहन लगे राजा मेदनी प्रकाश बस तेरे कोल पुछना सी अज तुसी जाओ अपने डेरे विच जाके आराम करो विश्राम करो कल सवेर होवेगी तुहानू भी सद लांगे तुहानू भी बुला लवांगे ते राजे फतेह शाह नू भी बुला लवांगे दोनों राजियां नू कल तुहानू दोहां नू असी अपनी सभा विच अपने दीवान दे विच बुलावांगे तां जो तुहाडी दोहां दी मुलाकात करवा के तुहाडे आपसी भेद फर्क जेड़े ने ओ खत्म कर सकीए तुहाडा विरोध दूर कर सकीए
मिलो प्रेम ते तजो विकार
कल दोवें तुसी आउणा साडी सभा विच तू भी आ जाई राजे फतेह शाह नूं भी असी बुला लवांगे दोनों आ जाणा और तुसी आपस विच प्रेम ते सदचार भावना दे नाल मेल मिलाप करना और मित्रता दा हाथ दोवे एक दूजे नाल वधा के मिलाप करना
हमने तुमलो हित निर्धार
असी तुहाडा हित निर्धारित कीता है तुहाडे भले दी गल सोची है कि इहदे विच ही तुहाडा भला है तुहाडा हित है
इम ठहराए गयो निज डेरे
इस तरह महाराज सच्चे पातशाह जी नाल वचन विलास करके राजा मेदनी प्रकाश गुरुदेव नूं मिलन तों बाद अपने डेरे ते जिथे ने डेरा कीता होया वापस अपने डेरे ते गया है
फिर दोन दिश मन जब डेरे
दोआ पासियां दे बंदे दोई पासी फिरे महाराज गुरु कलगीधर पातशाह जी दे जेड़े सेवक सन उधर फतेह शाह नूं भी जाके मिले ਇਧਰ ਮੇਦਨੀ ਪ੍ਰਕਾਸ਼ ਨਾਲ ਵੀ ਮੇਲ ਮਿਲਾਪ ਕੀਤਾ। ਦੋ ਰਾਜਿਆਂ ਦੀ ਸੰਧੀ ਹੋਣੀ ਜਿਹੜੇ ਬੜੇ ਚਿਰ ਦੇ ਦੁਸ਼ਮਣ ਸੀ। ਫੌਜਾਂ ਨੇ ਉਹਨਾਂ ਦੇ ਨਾਲ ਕੁਝ ਵੀ ਹੋ ਸਕਦਾ ਸੀ, ਕੋਈ ਵੀ ਘਟਨਾ ਘਟ ਸਕਦੀ ਸੀ। ਇਸ ਕਰਕੇ ਦੋਹਾਂ ਪਾਸੇ ਦੋਵੇਂ ਵਿਅਕਤੀ ਦੋਵੇਂ ਵਿਸ਼ੇਸ਼ ਵਿਅਕਤੀ ਜਿਹੜੇ ਨੇ ਉਹ ਆਪਸ ਵਿੱਚ ਮਿਲੇ ਹਨ।
ਸੁਪਤ ਸਕਲ ਸਰਵਰੀ ਬਿਤਾਏ,
ਸੁਖ ਦੇ ਨਾਲ ਇਹਨਾਂ ਨੇ ਰਾਤ ਬਤੀਤ ਕੀਤੀ ਹੈ।
ਭਈ ਪ੍ਰਾਤ ਤਿਆਰੀ ਕਰਵਾਏ,
ਪ੍ਰਾਤ ਦਾ ਮਤਲਬ ਦਿਨ ਚੜਿਆ, ਅਗਲਾ ਸਵੇਰ ਹੋਈ ਤੇ ਅਗਲੇ ਦਿਨ ਸਵੇਰੇ ਇਹਨਾਂ ਨੇ ਸਾਰੀਆਂ ਤਿਆਰੀਆਂ ਕੀਤੀਆਂ ਕਰਵਾਈਆਂ ਹਨ।
ਕਰਿਓ ਫਰਾਸ਼ਨ ਫਰਸ਼ ਬਿਤਾਲਾ,
ਧਰ ਜੀ ਦਾ ਦਰਬਾਰ ਸਜ ਗਿਆ। ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਫਰਸ਼ ਵਿਛ ਗਏ, ਗਲੀਚੇ ਵਿਛ ਗਏ, ਸੋਹਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਸਜ ਗਿਆ।
ਰੰਗ ਅਨੇਕਨ ਕੋ ਛਬ ਵਾਲਾ,
ਅਨੇਕ ਪ੍ਰਕਾਰ ਦੇ ਰੰਗਾਂ ਦੇ ਫਰਸ਼, ਗਲੀਚੇ, ਸੋਹਣੇ ਸ਼ਮਿਆਨੇ ਸਾਰੇ ਮਹਾਰਾਜ ਜੀ ਦੇ ਦੀਵਾਨ ਦੇ ਵਿੱਚ ਲੱਗ ਗਏ ਨੇ। ਰੰਗ ਰੰਗ ਦੀਆਂ ਚਿੱਤਰਕਾਰੀਆਂ ਉਹਨਾਂ ਤੇ ਕੀਤੀਆਂ ਹੋਈਆਂ ਨੇ।
ਵਿੱਚ ਸਿੰਘਾਸਨ ਕਰਿਓ ਦਸਾਵਨ,
ਔਰ ਵਿੱਚ ਮਹਾਰਾਜ ਗੁਰੂ ਕਲਗੀਧਰ ਜੀ ਦਾ ਸਿੰਘਾਸਨ ਸੋਭਨੀਕ ਕੀਤਾ। ਮਹਾਰਾਜ ਜੀ ਦਾ ਦਰਬਾਰ ਲੱਗ ਗਿਆ, ਸੋਹਣੇ ਫਰਸ਼ ਗਲੀਚੇ ਵਿੱਚ ਗਏ, ਸੋਹਣਾ ਚੰਦੋਆ ਚਾਨਣੀ ਉੱਪਰ ਤਾਣ ਦਿੱਤੀ ਹੈ ਤੇ ਥੱਲੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਬਹੁਤ ਹੀ ਸੁੰਦਰ ਤਖਤ ਪੋਸ਼ ਮਹਾਰਾਜ ਜੀ ਦਾ ਸਿੰਘਾਸਨ ਲੱਗ ਗਿਆ ਹੈ।
ਕਰੇ ਮਸੰਦ ਸੁਭੱਟ ਬੁਲਵਾਵਨ,
ਬਹੁਤ ਸਾਰੇ ਮਸੰਦ ਸੁਭੱਟ ਸੂਰਮੇ ਸਭ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਭਾ ਵਿੱਚ ਆਵਾਹਨ ਕੀਤੇ ਗਏ ਨੇ।
ਲੱਗਿਓ ਦੀਵਾਨ ਮਹਾਨ ਸੁਜਾਨਾ,
ਬੜਾ ਵੱਡਾ ਭਾਰੀ ਦੀਵਾਨ ਸਤਿਗੁਰਾਂ ਦਾ ਲੱਗਾ। ਸੈਂਕੜੇ ਗੁਰੂ ਕੇ ਸਿੱਖ ਮਹਾਰਾਜ ਜੀ ਦੇ ਦੀਵਾਨ ਵਿੱਚ ਦੂਰ ਦੂਰ ਤੱਕ ਬੈਠੇ ਨੇ। ਗੁਰੂ ਸਾਹਿਬ ਜੀ ਦੇ ਸ਼ਸਤਰ ਧਾਰੀ ਸੂਰਮੇ ਤਿਆਰ ਬਰ ਤਿਆਰ ਹੋ ਕੇ ਬੈਠੇ ਨੇ। ਕਿਸੇ ਦੇ ਹੱਥ ਵਿੱਚ ਨੇਜਾ, ਕਿਸੇ ਦੇ ਬਰਛਾ, ਕਿਸੇ ਦੇ ਬੰਦੂਕ ਹੈ। ਇਦਾਂ ਬੇਅੰਤ ਸ਼ਸਤਰਾਂ ਅਸਤਰਾਂ ਦੇ ਸਹਿਤ ਹੋ ਕੇ ਗੁਰੂ ਪਾਤਸ਼ਾਹ ਜੀ ਦੇ ਸੂਰਮੇ ਸਭਾ ਵਿੱਚ ਬੈਠੇ ਹਨ।
ਵਸਤਰ ਸ਼ਸਤਰ ਤੇ ਛਬ ਜੇ ਨਾਨਾ,
ਵਸਤਰਾਂ ਤੇ ਸ਼ਸਤਰਾਂ ਦੀ ਛਬੀ ਦੇ ਸਹਿਤ ਨਾਨਾ ਪ੍ਰਕਾਰ ਦੀ ਛਬੀ ਹੈ। ਬੜੇ ਬੜੇ ਸੁੰਦਰ ਵਸਤਰ ਸ਼ਸਤਰ ਸਭ ਨੇ ਆਪਣੇ ਸਰੀਰਾਂ ਤੇ ਧਾਰਨ ਕੀਤੇ ਹਨ।
ਹੁਣ ਕਲਗੀ ਤਰ ਗਰੇ ਸ਼ਮਸ਼ੀਰ,
ਫਿਰ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਵੀ ਸਭਾ ਵਿੱਚ ਆਉਣ ਲੱਗੇ ਨੇ। ਦੀਵਾਨ ਵਿੱਚ ਆਉਣ ਤੋਂ ਪਹਿਲਾਂ ਮਹਾਰਾਜ ਜੀ ਦਾ ਵੀ ਸਰੀਰ ਸਜਿਆ। ਗੁਰਦੇਵ ਜੀ ਨੇ ਆਪਣੇ ਸਰੀਰ ਤੇ ਗਾਤਰੇ ਵਿੱਚ ਸ਼ਮਸ਼ੀਰ ਧਾਰਨ ਕੀਤੀ ਹੈ, ਬੜੀ ਤਿੱਖੀ ਤੇਗ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਗਾਤਰੇ ਧਾਰਨ ਕੀਤੀ ਹੈ।
ਧੰਨ ਸਰ ਕਰ ਦੀਪਤ ਸ਼ਮਸ਼ੀਰ,
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੋਢੇ ਦੇ ਉੱਤੇ ਤੀਰਾਂ ਦਾ ਪੱਥਾ ਹੈ ਔਰ ਹੱਥ ਦੇ ਵਿੱਚ ਬੜਾ ਗਾਂਡੀਵ ਕਠੋਰ ਧਨਕ, ਉਹ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪਕੜਿਆ ਹੋਇਆ।
ਆਵਤ ਪੇ ਕੁੱਟੇ ਤਬ ਆਗੇ,
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਕੇ ਆਏ ਨੇ ਔਰ ਮਹਾਰਾਜ ਜੀ ਦੇ ਅੱਗੇ ਅੱਗੇ ਸਤਿਗੁਰਾਂ ਦੇ ਜਿਹੜੇ ਨਕੀਬ ਨੇ ਭੱਟ ਨੇ ਉਹ ਮਹਾਰਾਜ ਜੀ ਦਾ ਜਸ ਕਰਦਿਆਂ ਜਾ ਰਹੇ ਹਨ।
ਆਵਤ ਪੇ ਕੇ ਉੱਤੇ ਸਭ ਅੱਗੇ ਬੰਦਤ ਅਨੁਰਾਗੇ ਪਗ ਲਾਗੇ।
ਜਦੋਂ ਸਤਿਗੁਰੂ ਜੀ ਦੀਵਾਨ ਵਿੱਚ ਆਏ ਤੇ ਜਿੰਨੀ ਸੰਗਤ ਬੈਠੀ ਸੀ ਸਤਿਗੁਰਾਂ ਦੀ ਆਮਦ ਤੇ ਸਾਰੇ ਉੱਠ ਕੇ ਖਲੋ ਗਏ, ਉੱਠ ਕੇ ਖਲੋ ਗਏ ਬੜਾ ਸਤਿਕਾਰ ਕਰਨ ਵਾਸਤੇ, ਅਦਬ ਕਰਨ ਵਾਸਤੇ। ਸਭ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਬੜੀ ਅਨੁਰਾਗ ਤੇ ਬੜੇ ਭਾਰੀ ਪਿਆਰ ਨਾਲ।
ਬੈਠੇ ਪੁਨ ਸੁੰਦਰ ਸਿੰਘਾਸਨ,
ਆਣ ਕੇ ਸਤਿਗੁਰੂ ਕਲਗੀਧਰ ਜੀ ਆਪਣੇ ਸੋਹਣੇ ਜੇ ਸਿੰਘਾਸਨ ਦੇ ਉੱਤੇ ਬੈਠੇ ਹਨ।
ਨਿਕਟ ਨਿਠੁਰ ਬੜ ਧਰਿਓ ਸਰਾਸਨ,
ਔਰ ਮਹਾਰਾਜ ਜੀ ਨੇ ਆਪਣਾ ਕਠੋਰ ਧਨਕ ਲਾਗੇ ਸਤਿਗੁਰਾਂ ਦੇ ਆਸਣ ਹੈ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਧਨਖ ਰੱਖਿਆ ਹੈ।
ਚਮਰ ਟੁਰਨ ਲੱਗਿਓ ਚੌ ਪੇਰੇ,
ਸਰਦਾਰ ਮਹਾਰਾਜ ਜੀ ਦੇ ਸੀਸ ਉੱਤੇ ਚੌ ਪਾਸੀ ਵਿਚਰ ਕੇ ਚਬਰ ਝੁਲਾਉਂਦਾ ਹੈ, ਸਾਹਿਬ ਜੀ ਦੇ ਸੀਸ ਉੱਤੇ ਚਬਰ ਝੁਲ ਰਿਹਾ ਹੈ।
ਅਰੇ ਦੰਡ ਤਰ ਕੰਚਨ ਕੇਰੇ,
ਸੋਨੇ ਦੀਆਂ ਚੋਭਾਂ ਫੜ ਕੇ ਚੋਬਦਾਰ ਮਹਾਰਾਜ ਜੀ ਦੇ ਸਾਹਮਣੇ ਸੱਜੇ ਖੱਬੇ ਖੜੇ ਹਨ।
ਰਾਜ ਸਾਜ ਇਤਿਆਦਕ ਸਾਰਾ, ਦੀਪਤ ਸਤਿਗੁਰ ਕੇ ਦਰਬਾਰਾ।
ਬੜਾ ਭਾਰੀ ਰਾਜ ਸਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਜਿਆ ਹੋਇਆ, ਬੜਾ ਸੋਹਣਾ ਦਰਬਾਰ, महाराज गुरु कलगीधर पातशाह जी का सजया होया बहुत ही सुंदर दरबार है, बड़ी सुंदर आभा है। तो महाराज जी ने अपने मसंदा नू दोना राजयां दे कोल भेजिया, दोहां नू सदना सी ना सभा विच, दोहां दी मुलाकात संधि करवानी है। तो सतगुरु जी ने अपने मसंद दोना राजयां नू सदन वास्ते भेजे हन,
करे हकारन सुनते आनंद।
और दोना राजयां नू महाराज जी ने अपनी सभा विच अपने दीवान विच बुलाया, बड़े आनंद दे सहित, बड़ी भारी खुशी दे सहित दोने राजे बड़े खुश ने कि साडी दुश्मनी मिट जानी है, अज सतगुरु जी ने कृपा करके साडा मिलाप करा दिता है, बड़ी दया है गुरु साहब दी। तो बड़े आनंद विच ने दोनों राजे,
निज निज सेना ले समदाए, दोन दिशते दोनों चले आए।
अपने अपने खास सिपाही और खास वजीरा नू एहलकारा नू लैके दोवे राजे, नाहन दा राजा मेदनी प्रकाश ते श्रीनगर दा राजा राजा फतेह शाह, ए दोवे राजे चल के महाराज सच्चे पातशाह जी दे कोल आए ने, दरबार विच आए ने।
पादे अरबिंद वंदना करे,
उन्हां ने आके सतगुरु जी दे पवित्र चरण कमलां दे उत्ते बड़े अदब नाल सत्कार नाल वंदना कीती है, नमस्कार कीती है।
सन्माने सबके मद तेरे,
और बड़ा भारी सन्मान कीता है सतगुरु सच्चे पातशाह ने ना आया होया राजयां दा, और सन्मान करके सत्कार करके इन्हां नू अपनी सभा विच बिठाया है।
सतगुर कहो परस पर कौरी, पर कर मिलो मुदती सिठोरे।
कलगीधर पातशाह जी ने हुक्म कीता, कहंदे दोवे राजे आ गए हो, हुण इदां करो उठो ते दोवे उठ के आपस विच गल बकड़ी पा के मिलो। गुरु कलगीधर जी ने मेल कराया, संधि कराई दोनों राजयां दी, ते महाराज सच्चे पातशाह जी तां जोड़दे ही ने, साहब दा सुभाअ ही जोड़ना तोड़ना नहीं, परमात्मा नाल भी जोड़दे ने, जीव नू जीव नाल जोड़दे ने, ता जो इन्हां विच आपसी भाईचारक सांझवालता पैदा हो सके, सांझीवालता पैदा हो सके। तो महाराज जी ने हुक्म कीता, दोनों राजे उठो, ते उठ के दोवे राजे आपस विच गल वकड़ी पा के कोरी भर के मिलो।
पर कर मिलो मुदती सिठोरे,
आपस विच गल वकड़ी भर के इसे जगह दे उत्ते साडे सामने, अखां दे सामने साडे दरबार दे विच गल वकड़ी पा के अपने मना दे फर्क मिटा के मिलो।
अदियो विरोध छोर सब दीजा,
तुहाडा पहला विरोध वधिया होया सी, हुण तक जिहड़ा तुहाडा विरोध सी दुश्मनी सी, ओ विरोध अज तो बाद छड दियो, उस वैर विरोध नू अपने हिरदे तो अज तो बाद त्याग दियो।
प्रथम वार्ता न सिमरी जाए,
पिछलियां गल्लां नहीं याद करनियां, जे पिछलियां गल्लां चेते करोगे कदे मित्रता नहीं हो सके, मित्रता ता तां ही संभव है जे पिछलियां गल्लां छड़ोगे त्यागोगे। अज तो बाद पिछलियां गल्लां जो मेदनी प्रकाश ने कीता फतेह शाह ओ तू भुल जा, ते जो फतेह शाह ने कीता मेदनी प्रकाश ओनू तू भुला दे, जिहड़ियां पहलां गल्लां होईयां बीतियां ने उहनां नू अज तो बाद याद नहीं करना, सिमरना नहीं, बस अगे तो नवीन मार्ग ते चलदिआं होइआं, मित्रता दे मार्ग ते चलदिआं होइआं गुरमत दे पांधी बनना है। ए महाराज गुरु कलगीधर पातशाह जी ने हुक्म कीता है,
मान हुक्म दोनों उठ करके।
सतगुरु जी ने जदों हुक्म कीता, गुरदेव दा हुक्म सत करके दोवां राजयां ने मन्निया, दोवां चो किसे ने कोई हील हुज्जत नहीं कीती, दोवे उठे ने ते दोने उठ करके
मिल आपस में बैर बिसर के,
आपस विच मिले ने गल वकड़ी भर के बड़े प्यार नाल, मन दे सारे फर्क मिटा के मिले ने। महाराज जी दे जिवें बचन ने ना, बिसर गई सब तात पराई, जब ते साध संगत मोहे पाई, ना को बैरी नहीं बेगाना, सगल संग हमको बनियाई। गुरु साहब जी दी संगत दा प्रताप ही ऐसा है कि गुरुदेव दी संगत करदिआं वैर विरोध मिट जांदे ने, दुश्मनियां मिट जांदियां ने। तो महाराज सच्चे पातशाह जी दे सन्मुख ਇਹਨਾਂ ਦੋਹਾਂ ਨੇ ਗੱਲ ਵੱਕੜੀ ਪਾ ਕੇ ਆਪਸ ਵਿੱਚ ਮਿਲਣਾ ਕੀਤਾ ਔਰ ਆਪਣੇ ਮਨ ਦਾ ਜਿਹੜਾ ਵੈਰ ਹੈ ਉਹਨੂੰ ਤਿਆਗ ਦਿੱਤਾ।
ਬੰਧਨ ਕਰ ਬੈਠੇ ਸਤਿਗੁਰ ਕੋ,
ਇਹਨਾਂ ਗੱਲ ਵੱਕੜੀ ਭਰ ਕੇ ਆਪਸ ਵਿੱਚ ਮਿਲਣ ਤੋਂ ਬਾਅਦ ਫਿਰ ਦੋਹਾਂ ਨੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ, ਦੋਨਾਂ ਨੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਉੱਠ ਕੇ ਬਹਿ ਕੇ ਫਿਰ ਨਮਸਕਾਰ ਕਰਕੇ ਬੈਠ ਗਏ ਹਨ।
ਭੇਦ ਮਿਟਾਏ ਆਨੰਦ ਕਰ ਉਰਕੋ,
ਔਰ ਆਪਸੀ ਭੇਦ ਫਰਕ ਮਨ ਚੋਂ ਮਿਟਾ ਦਿੱਤੇ ਔਰ ਬੜਾ ਭਾਰੀ ਆਨੰਦ ਦੋਹਾਂ ਹੀ ਰਾਜਿਆਂ ਦੇ ਮਨ ਦੇ ਵਿੱਚ ਬਣਿਆ ਹੈ।
ਕਰੇ ਪ੍ਰੇਮ ਕੀ ਬਾਤ ਬੋਰੇ,
ਬੜੇ ਪਿਆਰ ਦੀਆਂ ਪ੍ਰੇਮ ਦੀਆਂ ਗੱਲਾਂ ਹੋਣ ਲੱਗੀਆਂ। ਪਿਛਲਾ ਕੋਈ ਵਚਨ ਨਹੀਂ ਹੋ ਰਿਹਾ, ਕੋਈ ਗੱਲ ਨਹੀਂ ਹੋ ਰਹੀ, ਪ੍ਰੇਮ ਭਾਵ ਦੀਆਂ ਗੱਲਾਂ ਸਤਿਗੁਰਾਂ ਦੀ ਸਭਾ ਵਿੱਚ ਹੋਣ ਲੱਗੀਆਂ ਨੇ।
ਦੇਖ ਦੇਖ ਸ਼੍ਰੀ ਪ੍ਰਭ ਕੀ ਓਰੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਵੇਖ ਵੇਖ ਕੇ ਦੋਵੇਂ ਰਾਜੇ ਗੱਲਾਂ ਕਰਦੇ ਨੇ, ਬੜੀਆਂ ਪ੍ਰੇਮ ਦੀਆਂ ਸਦਭਾਵਨਾ ਵਾਲੀਆਂ।
ਕਰੇ ਕਰਨੇ ਅਖੇਰ ਸ਼ੇਰ ਕੋ ਮਾਰਨ,
ਫਿਰ ਸ਼ਿਕਾਰ ਦੀਆਂ ਗੱਲਾਂ ਚੱਲ ਪਈਆਂ, ਸ਼ਿਕਾਰ ਖੇਡਣ ਦੀ ਗੱਲ ਚੱਲ ਪਈ, ਸ਼ੇਰਾਂ ਦਾ ਸ਼ਿਕਾਰ ਕਿਵੇਂ ਕੀਤਾ, ਕਿਵੇਂ ਕਿਵੇਂ ਇਹਨਾਂ ਨੇ ਸ਼ੇਰ ਜੰਗਲ ਦੇ ਵਿੱਚ ਮਾਰੇ, ਉਹਨਾਂ ਦਾ ਸ਼ਿਕਾਰ ਖੇਡਿਆ ਹੈ।
ਦੂਣ ਸੁੰਦਰੀ ਕਰੇ ਉਚਾਰਨ,
ਕਹਿੰਦੇ ਜੀ ਇਹ ਦੂਣ ਬੜੀ ਸੁੰਦਰ ਹੈ। ਕਲਗੀਧਰ ਜੀ ਜਿੱਥੇ ਤੁਸੀਂ ਨਗਰ ਵਸਾਇਆ ਆਪਣਾ ਕਿਲਾ ਉਸਾਰਿਆ, ਮਹਾਰਾਜ ਇਹ ਦੂਣ ਵਾਕਈ ਬੜੀ ਸੁੰਦਰ ਹੈ, ਇਹ ਜਗ੍ਹਾ ਬੜੀ ਸੁੰਦਰ ਹੈ, ਆਪ ਜੀ ਦੇ ਮਨ ਨੂੰ ਵਾਕਈ ਇਹ ਜਗ੍ਹਾ ਚੰਗੀ ਤਾਂ ਹੀ ਲੱਗੀ ਹੈ ਜੇ ਸੁੰਦਰ ਹੈ।
ਇਤਿਹਾਸਕ ਹੋਈ ਬੋ ਗਾਥਾ,
ਬਹੁਤ ਸਾਰੀਆਂ ਗੱਲਾਂ ਹੋਈਆਂ, ਬਹੁਤ ਸਾਰੇ ਬਚਨ ਬਿਲਾਸ ਹੋਏ।
ਦੋਨੋਂ ਭੂਪਨ ਕੀ ਪ੍ਰਭ ਸਾਤਾ,
ਉਹਨਾਂ ਰਾਜਿਆਂ ਦੀ ਮਹਾਰਾਜ ਜੀ ਨਾਲ ਵਾਰਤਾਲਾਪ ਹੋ ਰਹੀ ਹੈ, ਗਿਆਨ ਗੋਸ਼ਟੀ ਹੋ ਰਹੀ ਹੈ।
ਭਇਓ ਜਾਮ ਲਗ ਤਬ ਦਰਬਾਰਾ,
ਦੁਪਹਿਰ ਤੱਕ ਮਹਾਰਾਜ ਜੀ ਦਾ ਦੀਵਾਨ ਸਤਿਗੁਰਾਂ ਦੀ ਸਭਾ ਲੱਗੀ ਰਹੀ।
ਕਲਗੀ ਧਰ ਕੋ ਲੱਖ ਰੁਕ ਸਾਰਾ,
ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦਾ ਰੁੱਖ ਜਾਣ ਕੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਵਭਾਵ ਜਾਣ ਕੇ,
ਉੱਠ ਭੂਪਤ ਕਰ ਬੰਦਨ ਗਏ,
ਦੋਵੇਂ ਰਾਜਿਆਂ ਨੇ ਉੱਠ ਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਵੰਦਨਾ ਕੀਤੀ, ਮੱਥਾ ਟੇਕ ਕੇ ਦੋਵੇਂ ਰਾਜੇ ਆਪੋ ਆਪਣੇ ਡੇਰਿਆਂ ਨੂੰ ਰਵਾਨਾ ਹੋਏ ਨੇ।
ਨਿਜ ਸਿਵਰ ਪਹੁੰਚਤ ਬਏ,
ਜਿੱਥੇ ਜਿੱਥੇ ਇਹਨਾਂ ਨੇ ਸਿਵਰ ਕੀਤਾ ਸੀ, ਪੌਂਟਾ ਸਾਹਿਬ ਦੇ ਇੱਕ ਪਾਸੇ ਫਤਿਹ ਸ਼ਾਹ ਦਾ ਡੇਰਾ ਉੱਥੇ ਚਲਾ ਗਿਆ, ਮੇਦਨੀ ਪ੍ਰਕਾਸ਼ ਦੂਜੇ ਪਾਸੇ, ਜਿੱਧਰ ਇਹਦਾ ਡੇਰਾ ਸੀ ਉੱਥੇ ਚੱਲ ਕੇ ਆ ਗਿਆ।
ਉੱਠੇ ਆਪ ਭੋਜਨ ਤਬ ਖਾਇਓ,
ਕਲਗੀਧਰ ਜੀ ਵੀ ਆਪਣੀ ਸਭਾ ਵਿੱਚੋਂ ਉੱਠੇ ਨੇ, ਦੀਵਾਨ ਦੀ ਸਮਾਪਤੀ ਕੀਤੀ, ਪਹਿਰ ਦਿਨ ਬੀਤ ਚੁੱਕਾ ਸੀ, ਇਹਨੇ ਨੂੰ ਲੰਗਰ ਪ੍ਰਸ਼ਾਦਾ ਤਿਆਰ ਹੋਇਆ, ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੱਲ ਕੇ ਲੰਗਰ ਛਕਿਆ ਹੈ।
ਹੁਣ ਆਰਾਮ ਹਿਤ ਮਨ ਬਿਰਮਾਇਓ,
ਭੋਜਨ ਛਕਣ ਤੋਂ ਬਾਅਦ ਮਹਾਰਾਜ ਜੀ ਨੇ ਫਿਰ ਆਰਾਮ ਕਰਨ ਦਾ ਫੁਰਨਾ ਕੀਤਾ। ਦੁਪਹਿਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਰਾਮ ਕਰਨ ਲੱਗੇ ਹਨ।
ਸੋਚ ਇਸ਼ਨਾਨ ਸਕਲ ਤਨ ਕੀਨ,
ਔਰ ਸੋਚ ਇਸ਼ਨਾਨ ਕੀਤਾ ਭਲੀ ਪ੍ਰਕਾਰ ਨਾਲ, ਜਦੋਂ ਦੁਪਹਿਰਾ ਆਰਾਮ ਕਰਦਿਆਂ ਬਤੀਤ ਕੀਤਾ, ਤੂੰ ਸ਼ਾਮ ਦੇ ਸਮੇਂ ਸ਼ਰਦਾਈਆਂ ਆਦਿਕ ਦੇ ਰਗੜੇ ਪਾਏ ਗਏ, ਸ਼ਰਦਾਈਆਂ ਛਕੀਆਂ, ਠੰਡੀਆਂ ਸ਼ਰਦਾਈਆਂ ਛਕਣ ਤੋਂ ਬਾਅਦ ਸੋਚ ਇਸ਼ਨਾਨ ਕਰਕੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਤਿਆਰ ਬਰ ਤਿਆਰ ਹੋਏ ਨੇ।
ਜਾਮ ਦਿਵਸ ਤੇ ਹੇਤੀ ਅਖੇਰ,
ਪਹਿਰ ਦਿਨ ਰਹਿੰਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਲਈ ਤਿਆਰ ਹੋਏ।
ਭਈ ਅਰੁੜ ਤੁਰੰਗਮ ਫੇਰ,
ਮਹਾਰਾਜ ਜੀ ਆਪਣੇ ਘੋੜੇ ਤੇ ਸਵਾਰ ਹੋਏ, ਸ਼ਿਕਾਰ ਖੇਡਣ ਵਾਸਤੇ ਘੋੜੇ ਤੇ ਚੜੇ ਹਨ।
ਦੋਨੋ ਭੂਪਤ ਸੰਗ ਚੜਾਏ,
ਉਹਨਾਂ ਰਾਜਿਆਂ ਨੂੰ ਵੀ ਨਾਲ ਲੈ ਲਿਆ, ਫਤਿਹ ਸ਼ਾਹ ਨੂੰ ਤੇ ਮੇਦਨੀ ਪ੍ਰਕਾਸ਼ ਨੂੰ, ਦੋਹਾਂ ਰਾਜਿਆਂ ਨੂੰ ਮਹਾਰਾਜ ਜੀ ਨੇ ਸ਼ਿਕਾਰ ਖੇਡਣ ਲਈ ਨਾਲ ਲੈ ਲਿਆ।
ਮੈਂ ਵਿਚਰੇ ਖਗ ਮ੍ਰਿਗ ਘਾਏ,
ਔਰ ਦੂਰ ਤੱਕ ਸ਼ਿਕਾਰ ਖੇਡਦਿਆਂ ਜੰਗਲ ਵਿੱਚ ਚਲੇ ਗਏ, ਬੜੇ ਪੰਛੀ ਮ੍ਰਿਗ ਹਿਰਨਾਂ ਦਾ ਸ਼ਿਕਾਰ ਸਤਿਗੁਰੂ ਜੀ ਨੇ ਰਾਜਿਆਂ ਦੇ ਸਮੇਤ ਖੇਡਿਆ ਹੈ।
ਅਨਕ ਬਿਲਾਸ ਵਿਪਨ ਮੈਂ ਕਰੇ,
ਜੰਗਲ ਵਿੱਚ ਅਨਕ ਪ੍ਰਕਾਰ ਦੇ ਬਿਲਾਸ ਹੋਏ ਨੇ, ਅਨਕ ਪ੍ਰਕਾਰ ਦੇ ਕੌਤਕ ਹੋਏ ਨੇ।
ਸੰਧਿਆ ਜਾਣ ਸਿਵਰ ਕੋ ਫਿਰੇ,
ਸੰਧਿਆ ਦਾ ਸਮਾਂ ਜਾਣ ਕੇ ਮਹਾਰਾਜ ਜੀ ਵਾਪਸ ਆਪਣੇ ਡੇਰੇ ਤੇ ਆਏ ਹਨ।
ਦੂਰ ਕੋਈ ਆਇਕ ਤਬ ਆਇਓ, ਉੱਚ ਪੁਕਾਰਤ ਬਾਕ ਸੁਣਾਇਓ,
ਮਹਾਰਾਜ ਜੀ ਨੇ ਸੰਧਿਆ ਸਮੇਂ ਜਦੋਂ ਡੇਰਾ ਕੀਤਾ, ਵਾਪਸ ਆਪਣੇ ਆਸਣ ਤੇ ਆਏ, ਦਰਬਾਰ ਸੰਧਿਆ ਦੇ ਸਜੇ ਹੋਏ ਕਿ ਇੰਨੇ ਨੂੰ ਇੱਕ ਕੋਈਆ, ਕੋਈਆ ਕਹਿੰਦੇ ਨੇ ਪਹਾੜੀ ਨੂੰ, ਜਿਹੜੇ ਉਹਨਾਂ ਪਹਾੜਾਂ ਵਿੱਚ ਰਹਿੰਦਾ ਸੀ, ਇਹਨੇ ਨੂੰ ਇੱਕ ਪਹਾੜੀ ਵਿਅਕਤੀ ਦੌੜ ਕੇ ਮਹਾਰਾਜ ਜੀ ਕੋਲ ਆਇਆ, ਉੱਚੀ ਉੱਚੀ ਪੁਕਾਰ ਕਰਨ ਲੱਗਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਉੱਚੀ ਉੱਚੀ ਪੁਕਾਰਦਿਆਂ ਬੋਲਿਆ,
ਪ੍ਰਭ ਜੀ ਬਡੋ ਕੇਰੀ ਜੋਏ ਸਗਰੀ ਦੂਣ ਜਾਣਤੀ ਤੋਏ।
ਕਹਿਣ ਲੱਗਾ, ਹੇ ਪ੍ਰਭੂ ਸੱਚੇ ਪਾਤਸ਼ਾਹ ਜੀ, ਬੜਾ ਭਿਆਨਕ ਸ਼ੇਰ ਹੈ, ਬੜਾ ਭਿਆਨਕ ਖੂੰਖਾਰ ਆਦਮ ਖੋਰ ਸ਼ੇਰ ਹੈ, ਜਿਹਨੇ ਕਈ ਗਾਵਾਂ ਮਾਰੀਆਂ ਨੇ, ਕਈ ਮੱਝਾਂ ਨੂੰ ਮਾਰਿਆ ਤੇ ਕਈ ਬੰਦੇ ਵੀ ਉਹਨੇ ਮਾਰ ਮੁਕਾਏ ਨੇ। ਬੜਾ ਖੂੰਖਾਰ ਭਿਆਨਕ ਸ਼ੇਰ ਹੈ, ਸਾਰੀ ਦੂਣ ਉਸ ਸ਼ੇਰ ਦੇ ਚਰਚੇ ਬਾਰੇ ਜਾਣਦੀ ਹੈ।
ਕੋਈ ਨਾ ਮਾਰ ਸਕੇ ਉਹ ਬਦਦਾਰਨ।
ਮਹਾਰਾਜ, ਇੰਨਾ ਭਿਆਨਕ ਸ਼ੇਰ ਹੈ ਉਹ ਕਿ ਉਸ ਸ਼ੇਰ ਨੂੰ ਕੋਈ ਮਾਰ ਨਹੀਂ ਸਕਿਆ, ਹਾਲੇ ਤੱਕ ਉਸ ਸ਼ੇਰ ਦਾ ਕੋਈ ਸ਼ਿਕਾਰ ਨਹੀਂ ਕਰ ਸਕਿਆ।
ਗੋ ਮੈਂ ਕੀਤੋ ਕਰਤ ਸਿੰਗਾਰਨ।
ਮਹਾਰਾਜ, ਉਹ ਬੜਾ ਨੁਕਸਾਨ ਕਰਦਾ ਲੋਕਾਂ ਦਾ, ਕਈਆਂ ਗਊਆਂ ਨੂੰ ਮਾਰ ਦਿੱਤਾ ਉਹਨੇ, ਕਈਆਂ ਮੱਝਾਂ ਨੂੰ ਮਾਰ ਦਿੱਤਾ ਜੰਗਲ ਵਿੱਚ ਚਰਦੀਆਂ ਹੋਈਆਂ ਨੂੰ।
ਕਿਤਕ ਦਿਵਸ ਮੈਂ ਇਹ ਦ੍ਰਿਸ਼ਟਾਇਓ ਗਯੋ ਤੋ ਕਿਤਾਬ ਚਲ ਆਇਓ।
ਮਹਾਰਾਜ, ਇਹ ਪਹਿਲਾਂ ਤਾਂ ਲੱਗਦਾ ਕਿਤੇ ਹੋਰ ਗਿਆ ਹੋਇਆ ਸੀ, ਆ ਕੁਝ ਦਿਨਾਂ ਵਿੱਚ ਹੁਣ ਫਿਰ ਨਜ਼ਰ ਆਉਣ ਲੱਗ ਪਿਆ, ਦਿਸਣ ਲੱਗ ਪਿਆ, ਤੇ ਮਹਾਰਾਜ ਹੁਣ ਬੜਾ ਨੁਕਸਾਨ ਕਰ ਰਿਹਾ, ਬੜਾ ਘਾਤ ਕਰ ਰਿਹਾ, ਕੁਝ ਦਿਨਾਂ ਵਿੱਚ ਹੀ ਹੁਣੇ ਪ੍ਰਗਟ ਹੋਇਆ, ਪਤਾ ਨੀ ਕਿੱਥੋਂ ਚੱਲ ਕੇ ਆਇਆ ਹੈ।
ਦੋਨੋ ਰਾਵ ਗੁਰੂ ਜੁਤ ਸੁਣਿਓ।
ਧਰ ਜੀ ਨੇ ਉਸ ਪਹਾੜੀ ਦੀ ਇਹ ਪੁਕਾਰ ਸੁਣੀ, ਲੱਗ ਗਏ ਦੋਵੇਂ ਰਾਜਿਆਂ ਨੇ ਵੀ ਇਹ ਪੁਕਾਰ ਸੁਣੀ, ਫਤਿਹ ਸ਼ਾਹ ਨੇ, ਮੇਦਨੀ ਪ੍ਰਕਾਸ਼, ਦੋਨਾਂ ਨੇ ਪੁਕਾਰ ਸੁਣੀ ਹੈ।
ਸੰਧਿਆ ਪਰੀ ਜਾਨ ਪ੍ਰਭ ਭਨਿਓ।
ਸੰਧਿਆ ਦਾ ਸਮਾਂ ਸੀ, ਹੁਣ ਤਾਂ ਸ਼ਿਕਾਰ ਨਹੀਂ ਸੀ ਕੀਤਾ ਜਾ ਸਕਦਾ, ਰਾਤ ਪੈਣ ਵਾਲੀ ਸੀ, ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਅਬ ਨਾ ਸਮੋ ਮਾਰਨ ਕੋ ਰਿਓ ਚਲੇ ਪ੍ਰਾਤ ਜਿਸ ਥਲ ਤੇ ਲਇਓ।
ਕਹਿੰਦੇ ਹੁਣ ਸਮਾਂ ਨਹੀਂ ਉਹਦਾ ਮਾਰਨ ਦਾ, ਕਿਉਂਕਿ ਹਨੇਰਾ ਪੈਣ ਵਾਲਾ, ਤੇ ਆਪਣੇ ਜਾਂਦਿਆਂ ਜਾਂਦਿਆਂ ਹਨੇਰਾ ਪੈ ਜਾਣਾ, ਹਨੇਰੇ ਚ ਮਾਰਨਾ ਔਖਾ ਹੋਵੇਗਾ, ਇਸ ਕਰਕੇ ਹੁਣ ਕੱਲ ਸਵੇਰ ਹੁੰਦਿਆਂ ਜਿਸ ਜਗ੍ਹਾ ਤੇ ਉਹ ਸ਼ੇਰ ਹੈ ਤੂੰ ਅੱਗੇ ਲੱਗ ਕੇ ਦੱਸੀ, ਤੇ ਅਸੀਂ ਚੱਲ ਕੇ ਉਸ ਸ਼ੇਰ ਦਾ ਸ਼ਿਕਾਰ ਖੇਡਾਂਗੇ, ਉਹਨੂੰ ਮਾਰਾਂਗੇ।
ਪ੍ਰਭ ਬਚ ਜੁਗ ਭੂਪਨ ਸਨਮਾਨਾ।
ਉਹਨਾਂ ਰਾਜਿਆਂ ਨੇ ਵੀ ਸਤਿਗੁਰਾਂ ਦੀ ਇਸ ਗੱਲ ਦਾ ਸਨਮਾਨ ਕੀਤਾ ਕਿ ਵਾਕਈ ਸਤਿਗੁਰੂ ਜੀ ਠੀਕ ਕਹਿ ਰਹੇ ਨੇ,
ਆਪ ਪ੍ਰਭਾਤੀ ਕਰੋ ਪਿਆਨਾ।
ਮਹਾਰਾਜ ਜੀ ਬਿਲਕੁਲ, ਆਪ ਸਵੇਰੇ ਹੀ ਚੱਲਣਾ, ਸਵੇਰੇ ਹੀ ਚੱਲ ਕੇ ਉਹਦਾ ਸ਼ਿਕਾਰ ਕਰਨਾ।
ਹਮ ਸਭ ਚੜ੍ਹੇ ਤਮਾਸ਼ਾ ਲੈ,
ਸਾਰੇ ਤੁਹਾਡੇ ਨਾਲ ਚੜਾਂਗੇ ਤੇ ਚੜ ਕੇ ਤਮਾਸ਼ਾ ਵੇਖਾਂਗੇ।
ਮਾਰੇ ਘੇਰ ਨਹੀਂ ਬਚ ਰਹਿ।
ਉਸ ਸ਼ੇਰ ਨੂੰ ਘੇਰ ਕੇ ਮਾਰਾਂਗੇ ਔਰ ਘੇਰ ਕੇ ਉਹਦਾ ਸ਼ਿਕਾਰ ਖੇਡਾਂਗੇ ਤਾਂ ਜੋ ਬਚੇ ਨਾ, ਇਹੋ ਜਿਹੇ ਢੰਗ ਨਾਲ ਉਹਨੂੰ ਘੇਰ ਕੇ ਮਾਰਾਂਗੇ।
ਕਹਿ ਗਵਨੇ ਸਨਮੁਖ ਡੇਰੇ।
ਰਾਤ ਪੈਣ ਵਾਲੀ ਸੀ, ਸੰਧਿਆ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਇਹ ਦੋਵੇਂ ਰਾਜੇ ਆਪੋ ਆਪਣੇ ਡੇਰਿਆਂ ਵੱਲ ਵਾਪਸ ਆਏ ਹਨ।
ਕਰੈ ਸਰਾਨ ਸ਼ੇਰ ਬਡੇਰੇ।
ਸ਼ਲਾਘਾ ਕਰਦੇ ਨੇ, ਕਹਿੰਦੇ ਜੀ ਬੜਾ ਲੰਮਾ, ਬੜਾ ਭਿਆਨਕ, ਬੜਾ ਬਲੀ ਸ਼ੇਰ ਹੈ ਸੁਣਿਆ, ਜਿਹੜੇ ਸ਼ੇਰ ਦਾ ਸ਼ਿਕਾਰ ਕੱਲ ਨੂੰ ਖੇਡਣਾ ਹੈ।
ਪ੍ਰਥਮ ਹਤੇ ਤਿੰਨ ਗਾਤ ਸੁਣਾਵਾ।
ਜਿਹੜੇ ਸ਼ੇਰ ਮਹਾਰਾਜ ਜੀ ਨੇ ਪਹਿਲਾਂ ਜੰਗਲ ਵਿੱਚ ਮਾਰੇ ਸਨ, ਸ਼ਿਕਾਰ ਖੇਡੇ ਸਨ, ਉਹਨਾਂ ਦੀ ਗੱਲ ਵੀ ਸੁਣਾਉਂਦੇ, ਜਿਨ੍ਹਾਂ ਨੇ ਵੇਖਿਆ ਸੀ ਨਾ ਅੱਖਾਂ ਨਾਲ, ਉਹ ਇਹਨਾਂ ਰਾਜਿਆਂ ਨੂੰ ਦੱਸਦੇ ਨੇ, ਮਹਾਰਾਜ ਗੁਰੂ ਕਲਗੀਧਰ ਜੀ ਨੇ ਬੜੇ ਬੜੇ ਬਲੀ ਸ਼ੇਰਾਂ ਦਾ ਸ਼ਿਕਾਰ ਖੇਡਿਆ ਹੈ।
ਵੀਰ ਅਨੇਕਨ ਸਹਿਤ ਚਲ ਆਵੇ।
ਔਰ ਬੜੀ ਭੀੜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਚੱਲ ਕੇ ਆਉਂਦੀ ਹੈ।
ਤਿਮਰ ਪ੍ਰਬਿਰਤੇ ਉਤਰੇ ਆਏ।
ਰਾਤ ਪੈ ਗਈ ਤੋ ਰਾਤ ਨੂੰ ਸਾਰੇ ਆਪੋ ਆਪਣੇ ਡੇਰਿਆਂ ਤੇ ਉਤਰ ਗਏ।
ਨਿਜ ਨਿ ਸਿਵਰ ਬਿਕੇ ਸੁਖ ਪਾਏ।
ਆਪੋ ਆਪਣੇ ਡੇਰਿਆਂ ਤੇ ਸਭ ਨੇ ਸੁਖ ਪ੍ਰਾਪਤ ਕੀਤਾ, ਰਾਤ ਬਤੀਤ ਕੀਤੀ।
ਵਿਦਤ ਪ੍ਰਤੰਗ ਵਿਦਤ ਬਿਰਤੰਤ ਕੇਰੀ ਕੇਰਾ।
ਸਾਰੇ ਪਾਸੇ ਸ਼ੇਰ ਦਾ ਪ੍ਰਸੰਗ ਪ੍ਰਗਟ ਹੋ ਗਿਆ ਕਿ ਕੱਲ ਨੂੰ ਕਲਗੀਧਰ ਨੇ ਹੁਕਮ ਕੀਤਾ ਉਸ ਭਿਆਨਕ ਸ਼ੇਰ ਦਾ ਸ਼ਿਕਾਰ ਖੇਡਣਾ, ਜਿਹਦੀ ਦਹਿਸ਼ਤ ਸਾਰੀ ਦੂਣ ਦੇ ਵਿੱਚ ਪਸਰੀ ਹੋਈ ਹੈ ਕਿ ਬੜਾ ਭਿਆਨਕ ਹੈ, ਉਹਦਾ ਸ਼ਿਕਾਰ ਗੁਰੂ ਸਾਹਿਬ ਨੇ ਖੇਡਣਾ, ਇਹ ਗੱਲ ਸਾਰੇ ਪਾਸੇ ਰਾਤ ਨੂੰ ਪਸਰ ਗਈ।
ਹੋਏ ਜੰਗ ਤੇ ਸੰਗ ਸਾਬੇਰਾ,
ਸਵੇਰੇ ਉਸ ਸ਼ੇਰ ਨਾਲ ਜੰਗ ਹੋਵੇਗਾ, ਕੱਲ ਸ਼ੇਰ ਨਾਲ ਦੋ ਹੱਥ ਹੋਣਗੇ।
ਖਾਨ ਪਾਨ ਕਰ ਕੇ ਸਮੁੰਦਾਏ,
ਰਾਤ ਨੂੰ ਸਭ ਨੇ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਛਕਿਆ ਹੈ।
ਗੁਪਤ ਜਿੱਤਾ ਸੁਖ ਰਾਤ ਬਿਤਾਏ,
ਸੁਖ ਦੇ ਨਾਲ ਰਾਤ ਸਾਰਿਆਂ ਨੇ ਬਤੀਤ ਕੀਤੀ ਹੈ।
ਸੋਚ ਚਨਾਨ ਸਕਲ ਕਰ ਲੀਨ, ਤਬਰਣ ਜੀਤ ਬਜਾਵਨ ਕੀਨ।
ਸਾਰਿਆਂ ਨੇ ਸੋਚ ਇਸ਼ਨਾਨ ਕਰ ਲਿਆ ਤੇ ਦਿਨ ਚੜਿਆ, ਤੋ ਦਿਨ ਚੜਿਆ ਸ਼ੇਰ ਦਾ ਸ਼ਿਕਾਰ ਖੇਡਣ ਜਾਣਾ, ਤੋ ਮਹਾਰਾਜ ਜੀ ਦੇ ਨਗਾਰਚੀ ਨੇ ਰਣਜੀਤ ਨਗਾਰੇ ਤੇ ਚੋਭਾ ਮਾਰੀਆਂ, ਨਗਾਰਾ ਗੂੰਜਿਆ ਹੈ।
ਸੁਣ ਸਭ ਦੀਨ ਤੁਰੰਗਨ ਪਾਏ,
ਜਿਹਨੇ ਸਤਿਗੁਰਾਂ ਦੇ ਨਗਾਰੇ ਦੀ ਆਵਾਜ਼ ਸੁਣੀ, ਸੁਣ ਕੇ ਸਭ ਨੇ ਆਪੋ ਆਪਣਿਆਂ ਘੋੜਿਆਂ ਤੇ ਕਾਠੀਆਂ ਪਾ ਕੇ ਘੋੜੇ ਸ਼ਿੰਗਾਰ ਲੈ ਤਿਆਰ ਕਰ ਲਏ।
ਯੁਗ ਭੋਪਨ ਤਿਆਰੀ ਕਰਵਾਏ,
ਦੋਹਾਂ ਰਾਜਿਆਂ ਨੇ ਵੀ ਤਿਆਰੀ ਕਰਵਾ ਲਈ ਸਤਿਗੁਰਾਂ ਦੇ ਨਾਲ ਚੱਲਣ ਵਾਸਤੇ।
ਸੁਪੱਟਨ ਸਹਿਤ ਉਡਤ ਭਏ,
ਆਪੋ ਆਪਣਿਆਂ ਸੂਰਮਿਆਂ ਸਮੇਤ ਜਿਹੜੇ ਇਹਨਾਂ ਦੇ ਸ਼ਿਕਾਰੀ ਸੀ, ਮੀਰ ਸ਼ਿਕਾਰੀ ਸੀ, ਉਹਨਾਂ ਨੂੰ ਆਪਣੇ ਨਾਲ ਲੈ ਕੇ ਇਹ ਵੀ ਦੋਵੇਂ ਰਾਜੇ ਚੜੇ ਹਨ।
ਆਯੁਧ ਖੜਗ ਧਾਰ ਕਰ ਲਏ,
ਸ਼ਸਤਰ ਤੇਗਾਂ ਬੰਦੂਕਾਂ ਕਮਾਨ ਵੱਧ ਤੋਂ ਵੱਧ ਜਿੰਨੇ ਸ਼ਸਤਰ ਹਥਿਆਰ ਸਨ ਇਹਨਾਂ ਨੇ ਧਾਰਨ ਕੀਤੇ ਨੇ ਸ਼ਿਕਾਰ ਖੇਡਣ ਲਈ।
ਸਤਿਗੁਰ ਕਲਗੀ ਸੀਸੀ ਉਤੰਗ,
ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ ਤਿਆਰ ਵਰ ਤਿਆਰ ਹੋਏ। ਮਹਾਰਾਜ ਜੀ ਦੇ ਸੀਸ ਉੱਤੇ ਬੜੀ ਸੋਹਣੀ ਉੱਚੀ ਕਲਗੀ, ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸੀਸ ਉੱਤੇ ਸ਼ੋਭਨੀਕ ਹੋ ਰਹੀ ਹੈ।
ਦਿਪਤ ਸਰੂਪ ਬੇਮੁਕਨ ਸੰਗ,
ਮਹਾਰਾਜ ਜੀ ਦਾ ਸੋਹਣਾ ਸਰੂਪ ਦਿਪਤ ਪ੍ਰਕਾਸ਼ਮਾਨ ਹੋ ਰਿਹਾ, ਸਰੀਰ ਤੇ ਸੁੰਦਰ ਪਾਏ ਅਭੂਖਣ ਗਹਿਣੇ ਮਹਾਰਾਜ ਜੀ ਦੇ ਪ੍ਰਕਾਸ਼ਿਤ ਹੋ ਰਹੇ ਨੇ, ਗਲ ਚ ਮੋਤੀਆਂ ਦੀ ਪਾਲਾ ਮਾਲਾ ਪਾਈ ਹੋਈ ਚਮਕ ਰਹੀ ਹੈ।
ਘਰ ਸ਼ਮਸ਼ੇਰ ਸਿਪਰ ਕੋ ਧਾਰੇ,
ਰਾਤਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਿਰਪਾਨ ਹੈ, ਮੋਢਿਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਫੁਲਾਦ ਦੀ ਬੜੀ ਮਜ਼ਬੂਤ ਢਾਲ ਹੈ।
ਕਸ ਨਿਖੰਗ ਗੈ ਕਰ ਤਨ ਭਾਰੇ,
ਮੋਢੇ ਤੇ ਇੱਕ ਪਾਸੇ ਤੀਰਾਂ ਦਾ ਪੱਥਾ ਵੀ ਮਹਾਰਾਜ ਜੀ ਨੇ ਲੱਕ ਨਾਲ ਕੱਸਿਆ, ਔਰ ਇੱਕ ਹੱਥ ਦੇ ਵਿੱਚ ਕਠੋਰ ਤੇ ਗੰਡੀਵ ਧਨਖ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਧਾਰਨ ਕੀਤਾ ਹੈ।
ਤੁੰਗ ਮਤੰਗ ਰੁੜਤ ਬਏ,
ਉੱਚਾ ਹਾਥੀ ਸੀ, ਤੁੰਗ ਮਤੰਗ ਉੱਚਾ ਹਾਥੀ, ਉਹਦੇ ਤੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਸਵਾਰ ਹੋਏ ਨੇ।
ਮਹਿਰ ਸਿਫਰ ਤੇ ਨਿਕਤ ਬਏ,
ਹਾਥੀ ਤੇ ਸਵਾਰ ਹੋ ਕੇ ਮਹਾਰਾਜ ਸੱਚੀ ਪਾਤਸ਼ਾਹ ਆਪਣੇ ਡੇਰੇ ਤੋਂ ਬਾਹਰ ਨਿਕਲੇ ਹਨ।
ਥਿਤ ਹੋਏ ਦੋਨੋਂ ਭੋਬ ਮਿਲਾਏ,
ਥਿਤ ਹੋ ਕੇ ਦੋਵੇਂ ਰਾਜੇ ਮਹਾਰਾਜ ਜੀ ਨੇ ਆਪਸ ਵਿੱਚ ਦੋਹਾਂ ਨੂੰ ਪਿੱਛੇ ਉਡੀਕ ਲਿਆ, ਤੇ ਦੋਵੇਂ ਰਾਜੇ ਵੀ ਸਤਿਗੁਰਾਂ ਨਾਲ ਆ ਰਲੇ ਹਨ।
ਉਹ ਕੋਈ ਯਕੀਨ ਸੀ ਅਗਵਾਏ,
ਜਿਹੜਾ ਉਹ ਪਹਾੜੀ ਸੀ ਜਿਹਨੇ ਉਹ ਸ਼ੇਰ ਬਾਰੇ ਖਬਰ ਦਿੱਤੀ ਸੀ ਇੱਕ ਦਿਨ ਪਹਿਲਾਂ, ਮਹਾਰਾਜ ਜੀ ਨੇ ਉਹਨੂੰ ਅੱਗੇ ਟੋਰ ਲਿਆ ਵੀ ਅੱਗੇ ਹੋ ਕੇ ਦੱਸ ਕਿੱਥੇ ਆ ਉਹ ਸ਼ੇਰ ਜਿਹੜਾ ਤੂੰ ਆਪਣੀਆਂ ਅੱਖਾਂ ਨਾਲ ਵੇਖਿਆ।
ਗੈਬਰ ਬਨ ਕੋ ਪੰਥ ਪਦਾਰੇ,
ਗੈਬਰ ਸੰਘਣਾ ਜੰਗਲ ਸੀ, ਤੇ ਗੈਬਰ ਸੰਘਣੇ ਜੰਗਲ ਵੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਪਏ।
ਨਿਰਿਪ ਯੁੱਧ ਸੰਘ ਸੁਭੱਟ ਗਨ ਭਾਰੇ,
ਮਹਾਰਾਜ ਜੀ ਦੇ ਨਾਲ ਦੋਵੇਂ ਰਾਜੇ ਵੀ ਨੇ, ਮੇਦਨੀ ਪ੍ਰਕਾਸ਼ ਦੇ ਰਾਜਾ ਫਤਿਹ ਸ਼ਾਹ ਉਹਨਾਂ ਦੇ ਨਾਲ, ਉਹਨਾਂ ਦੇ ਸਿਪਾਹੀ ਵੀ ਨੇ, ਸਤਿਗੁਰੂ ਕਲਗੀਧਰ ਜੀ ਦੇ ਵੀ ਬੜੇ ਬੜੇ ਸੂਰਬੀਰ ਬਹਾਦਰ ਯੋਧੇ ਸਿਪਾਹੀ ਨਾਲ ਹਨ।
ਦਲ ਕੋ ਪੜਾ ਦੂਰ ਲੱਗ ਕਰੇ,
ਔਰ ਦੂਰ ਤੱਕ ਦਲ ਦਾ ਪੜਾ ਵੱਧਾ ਹੋਇਆ, ਕਤਾਰਾਂ ਲੱਗੀਆਂ ਹੋਈਆਂ ਹਨ।
ਜਿੱਤ ਭਏ ਹੋਏ ਕਿਤ ਤੇਰੇ,
ਲੱਭਣ ਲੱਗੇ ਜੰਗਲ ਦੇ ਵਿੱਚ ਕਿ ਉਹ ਸ਼ੇਰ ਕਿੱਥੇ ਟਿਕਿਆ ਹੋਇਆ, ਉਹ ਕਿਹੜੇ ਘੁਰਨੇ ਵਿੱਚ ਵੜਿਆ ਹੋਇਆ।
ਜਬ ਵਿਸਾਲ ਬਨ ਗਾਨ ਕੀਨਾ,
ਬੜਾ ਵਿਸ਼ਾਲ ਜੰਗਲ ਸੀ, ਤੇ ਜਦੋਂ ਜੰਗਲ ਨੂੰ ਗਾਇਆ ਨਾ ਚੰਗੀ ਤਰ੍ਹਾਂ ਸੂਰਮਿਆਂ ਨੇ, ਚੰਗੀ ਤਰ੍ਹਾਂ ਗਾ ਕੇ ਵੇਖਿਆ।
ਸੁਗਮ ਬਿਕਮ ਤਲ ਖੋਜ ਸੁਲੀਨਾ,
ਔਖੀਆਂ ਔਖੀਆਂ ਥਾਵਾਂ ਵਿੱਚ ਸਾਰੇ ਪਾਸੇ ਚੰਗੀ ਤਰ੍ਹਾਂ ਖੋਜਿਆ ਵੇਖਿਆ।
ਕੀਤਕ ਪਾੜੇ ਸ਼ੁਕਰ ਮਾਰੇ,
ਸ਼ੇਰ ਤਾਂ ਨੀ ਹਾਲੇ ਮਿਲਿਆ, ਪਰ ਉਸ ਸ਼ੇਰ ਦੇ ਮਿਲਣ ਤੋਂ ਪਹਿਲਾਂ ਕਈ ਪਾੜੇ ਮਿਲੇ, ਕਈ ਸ਼ੂਕਰ ਸੂਰ ਮਿਲੇ ਜੰਗਲੀ, ਉਹਨਾਂ ਦਾ ਸ਼ਿਕਾਰ ਖੇਡਿਆ ਹੈ।
ਉਤ ਕੁਲਾਹਲ ਬਿਪਨ ਮਜਾਰੇ,
ਸਾਰੇ ਜੰਗਲ ਦੇ ਵਿੱਚ ਬੜਾ ਕੁਲਾਹਲ ਮਚਿਆ, ਬੜਾ ਭਿਆਨਕ ਕੁਲਾਹਲ ਮਚਿਆ ਹੈ।
ਕੰਟਕ ਸਹਿਤ ਮੀਰੋ ਖਰੇ,
ਕੰਟਿਆਂ ਦੇ ਸਹਿਤ ਬੜੇ ਬੜੇ ਦਰਖਤ ਖੜੇ ਹੋਏ ਨੇ ਜੰਗਲ ਵਿੱਚ।
ਸ਼ਾਖਾ ਉਰਜੀ ਸੰਘ ਨੇ ਖਰੇ,
ਜਿਹੜੀਆਂ ਸ਼ਖਾਵਾਂ ਟਾਹਣੀਆਂ ਨੇ ਆਪਸ ਵਿੱਚ ਉਲਝੀਆਂ ਹੋਈਆਂ ਨੇ, ਔਰ ਬੜਾ ਸੰਘਣਾ ਜੰਗਲ ਹੈ।
ਉੱਚੀ ਸਰਲੀ ਸਾਲ ਮਿਸਾਲਾ
ਉੱਚੀਆਂ ਉੱਚੀਆਂ ਲੰਮੀਆਂ ਲੰਮੀਆਂ ਜਿਹੜੀਆਂ ਸਰਲ ਸਿੱਧੀਆਂ ਸਾਲ ਦੀਆਂ ਲੱਕੜਾਂ ਉਹ ਖੜੀਆਂ ਹੋਈਆਂ ਚੀਲ ਦੇ ਦਰਖਤ ਖੜੇ ਹੋਏ ਨੇ
ਬਦਰੀ ਖਦਰ ਕਰੋਂ ਜਲਾਲ
ਬੇਰੀ ਦੇ ਦਰਖਤ ਖੜੇ ਨੇ ਖਦਰ ਖੜਿਆ ਕਰੁੰਜੇ ਦੇ ਕਰੰਜੂਆ ਜਿਹਨੂੰ ਕਹਿ ਦਿੰਦੇ ਨੇ ਕਰੰਜੂਏ ਦੇ ਬੂਟਿਆਂ ਦਾ ਝਾੜ ਉਹ ਖੜੇ ਹੋਏ ਬੜੇ ਸੰਘਣੇ ਜੰਗਲ ਹਨ
ਨੀਟ ਨੀਟ ਜੈ ਗਮਨੀ ਜਾਏ
ਜੰਗਲ ਇੰਨਾ ਸੰਘਣਾ ਵੀ ਉਹਦੇ ਚ ਤੇਜ ਨੀ ਟੁਰਿਆ ਜਾ ਸਕਦਾ ਸਹਿਜੇ ਸਹਿਜੇ ਉਹਦੇ ਵਿਚ ਟੁਰੇ ਜਾ ਰਹੇ ਨੇ
ਹਿਮ ਖੋਜਿਓ ਵਿਚਰਦ ਸਭ ਥਾਏ
ਸਾਰੀਆਂ ਥਾਵਾਂ ਤੇ ਵਿਚਰਦਿਆਂ ਵਿਚਰਦਿਆਂ ਉਸ ਸ਼ੇਰ ਨੂੰ ਲੱਭਣ ਲੱਗੇ ਹਨ
ਕਹਿਓ ਕੋਈਏ ਕੇਹਰ ਕੇਰਾ ਦੇਖੋ ਪੱਗ ਕੋ ਖੋਜ ਵਡੇਰਾ
ਕੋਈ ਇਹਨੇ ਇੱਕ ਦਿਨ ਪਹਿਲਾਂ ਉਹ ਸ਼ੇਰ ਵੇਖਿਆ ਸੀ ਨਾ ਉੱਥੇ ਫਿਰ ਉਹ ਦੱਸਣ ਲੱਗਾ ਕਹਿੰਦਾ ਮਹਾਰਾਜ ਏਦਾਂ ਨੀ ਲੱਭਣਾ ਸ਼ੇਰ ਨੇ ਉਹਦੇ ਪੈਰਾਂ ਦੇ ਨਿਸ਼ਾਨ ਵੇਖੋ ਜੰਗਲ ਦੇ ਵਿੱਚ ਉਹਦੇ ਪੈਰਾਂ ਦੇ ਜਿਹੜੇ ਨਿਸ਼ਾਨ ਨੇ ਉਹ ਨਿਸ਼ਾਨਾਂ ਤੋਂ ਵੇਖੋ ਕਿ ਉਹ ਨਿਸ਼ਾਨ ਕਿੱਧਰ ਨੂੰ ਜਾ ਰਹੇ ਨੇ
ਅਭੀ ਗਇਓ ਰਹੋ ਸਵਧਾਨਾ
ਕਹਿੰਦੇ ਜਦੋਂ ਜ਼ਮੀਨ ਤੇ ਵੇਖਿਆ ਤੇ ਤਾਜ਼ੇ ਪੈਰਾਂ ਦੇ ਨਿਸ਼ਾਨ ਵੇਖੇ ਕੋਈ ਆ ਕਹਿੰਦਾ ਮਹਾਰਾਜ ਆ ਵੇਖੋ ਇਹ ਸ਼ੇਰ ਦੇ ਪੈਰਾਂ ਦੇ ਨਿਸ਼ਾਨ ਨੇ ਤੇ ਹੁਣੇ ਹੀ ਤਾਜ਼ਾ ਹੀ ਲੰਘ ਕੇ ਗਿਆ ਇੱਥੋਂ ਤੇ ਇੱਥੇ ਨੇੜੇ ਤੇੜੇ ਹੀ ਹੋਵੇਗਾ ਇਸ ਕਰਕੇ ਸਾਰੇ ਚੰਗੀ ਤਰ੍ਹਾਂ ਸਾਵਧਾਨ ਹੋ ਜਾਓ
ਨਿਕਸੈ ਚੋਟ ਕਰੈ ਬਲਵਾਨਾ
ਮਹਾਰਾਜ ਜਦੋਂ ਸ਼ੇਰ ਨਿਕਲੇਗਾ ਹੋ ਸਕਦਾ ਕਿਸੇ ਤੇ ਹਮਲਾ ਕਰਦਾ ਕਿਸੇ ਸੂਰਮੇ ਨੂੰ ਜ਼ਖਮੀ ਕਰਦਾ ਉਹਦੇ ਤੋਂ ਪਹਿਲਾਂ ਤੁਸੀਂ ਸਾਰੇ ਸਾਵਧਾਨ ਹੋ ਜਾਓ ਕਿਉਂਕਿ ਉਹਦੇ ਪੈਰਾਂ ਦੇ ਨਿਸ਼ਾਨ ਨੇ ਇੱਥੇ ਨੇੜੇ ਤੇੜੇ ਕਿਸੇ ਝਾੜ ਦੇ ਵਿੱਚ ਉਹ ਸ਼ੇਰ ਹੋਵੇਗਾ ਦੋਵੇਂ ਰਾਜੇ ਰਾਜਾ ਫਤਿਹ ਸ਼ਾਹ ਮੇਦਨੀ ਪ੍ਰਕਾਸ਼ ਦੋਵੇਂ ਹੀ ਇਹਨਾਂ ਦੇ ਨਾਲ ਇਹਨਾਂ ਦੇ ਸੂਰਮੇ ਬਹਾਦਰ ਯੋਧੇ ਵੀ ਨਾਲ ਹਨ
ਗਮਨਤ ਜਾਤ ਅਗਰ ਗੁਰ ਧੀਰਾ
ਸਤਿਗੁਰੂ ਜੀ ਦੇ ਨਾਲ ਨਾਲ ਅੱਗੇ ਅੱਗੇ ਬੜੇ ਧੀਰਜ ਦੇ ਨਾਲ ਇਹ ਜਾ ਰਹੇ ਹਨ
ਸੰਘਣੇ ਬ੍ਰਿਕ ਉਲੰਘਤ ਭਏ
ਸੰਘਣੇ ਦਰਖਤ ਸੀ ਸੰਘਣੇ ਦਰਖਤਾਂ ਨੂੰ ਲੰਘ ਕੇ ਅੱਗੇ ਆਏ ਹਨ
ਹੁਣ ਆਛੇ ਥਲ ਮੈਂ ਚਲ ਗਏ
ਸੰਘਣੇ ਦਰਖਤ ਲੰਘ ਕੇ ਅੱਗੇ ਆਏ ਤੇ ਅੱਗੇ ਥੋੜੀ ਜੀ ਸਾਫ਼ ਜਗ੍ਹਾ ਮਿਲੀ ਖਾਲੀ ਜਗ੍ਹਾ ਮਿਲੀ ਜਿੱਥੇ ਦਰਖਤ ਘੱਟ ਸਨ
ਤਿਸਕੇ ਨਿਕਟ ਬਿਕਮ ਇੱਕ ਥਾਏ
ਉਹਦੇ ਨਾਲ ਹੀ ਇੱਕ ਗੁਫਾ ਜੀ ਬਣੀ ਹੋਈ ਬੜੀ ਔਖੀ ਸਾਹਮਣੇ ਸਾਫ਼ ਜਗ੍ਹਾ ਬਰਾਬਰ ਵੀ ਖਲੋ ਸਕਦਾ ਕੋਈ ਵੀ ਉਹਦੇ ਨਾਲ ਹੀ ਇੱਕ ਔਖੀ ਜੀ ਗੁਫਾ ਜੀ ਬਣੀ ਹੋਈ ਹੈ ਜਿਹਨੂੰ ਸ਼ੇਰਗਾਹ ਕਹਿੰਦੇ ਨੇ ਉੱਥੇ ਅੱਜ ਕੱਲ੍ਹ ਪਾਉਂਟਾ ਸਾਹਿਬ ਤੋਂ ਕੁਝ ਦੂਰੀ ਤੇ ਉਹ ਅਸਥਾਨ ਮਹਾਰਾਜ ਜੀ ਦਾ ਹਾਲੇ ਵੀ ਸੁਸ਼ੋਭਿਤ ਹੈ ਉਹ ਦਰਖਤ ਵੀ ਹੈ ਜਿੱਥੇ ਥੱਲੇ ਸ਼ੇਰ ਸੀ ਬਾਹਰ ਨਿਕਲ ਕੇ ਆਇਆ ਸੀ ਨਾ ਉਹ ਦਰਖਤ ਵੀ ਉੱਥੇ ਹੈ ਤੇ ਉਸ ਸਥਾਨ ਦਾ ਨਾਮ ਗੁਰਦੁਆਰਾ ਸ਼ੇਰਗਾਹ ਸਾਹਿਬ ਹੈ ਤੋ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉੱਥੇ ਪਹੁੰਚੇ ਸਾਹਮਣੇ ਸ਼ੇਰ ਦੀ ਗਾਹ ਹੈ ਬੜੀ ਔਖੀ ਜੀ ਬਿਖਮ ਜੀ ਥਾਂ ਜਿਹਦੇ ਵਿੱਚ ਉਹ ਅੰਦਰ ਸ਼ੇਰ ਵੜਿਆ ਹੋਇਆ
ਕੰਟਕ ਸਹਿਤ ਬ੍ਰਿਖ ਕੀ ਛਾਏ
ਕੰਡੇ ਨੇ ਆਲੇ ਦੁਆਲੇ ਤੇ ਕੰਡਿਆਂ ਦੇ ਸਹਿਤ ਦਰਖਤਾਂ ਦੀ ਬੜੀ ਸੰਘਣੀ ਛਾਂ ਹੈ
ਸੁਪਤ ਪਰਿਓ ਨਿਜ ਪਾਏ ਪਸਾਰੇ ਤ੍ਰਿਪਤੀ ਆਮਕ ਕੀ ਨ ਆਰੇ
ਸ਼ੇਰ ਦਾ ਸੁਭਾਅ ਹੁੰਦਾ ਜਦੋਂ ਮਾਸ ਖਾ ਕੇ ਰੱਜ ਜਾਂਦਾ ਤੇ ਫਿਰ ਰੱਜ ਕੇ ਸੌਂਦਾ ਇਹ ਮਾਸ ਖਾ ਕੇ ਆਇਆ ਸੀ ਹੁਣੇ ਹੁਣੇ ਸ਼ਿਕਾਰ ਖੇਡ ਕੇ ਆਇਆ ਸੀ ਤੇ ਸ਼ਿਕਾਰ ਖਾਣ ਤੋਂ ਬਾਅਦ ਇਹ ਬੱਬਰ ਸ਼ੇਰ ਉਸ ਝਾੜਾਂ ਦੇ ਵਿੱਚ ਥੱਲੇ ਛਾਂ ਸੀ ਆ ਲੱਤਾਂ ਪਸਾਰ ਕੇ ਆਰਾਮ ਦੇ ਨਾਲ ਸੁੱਤਾ ਪਿਆ ਹੈ
ਜਮਾ ਹਿਰੇਖਾ ਹੈ ਕੀ ਹੋਏ
ਜਦੋਂ ਘੋੜਿਆਂ ਦੀ ਹਿਣਕ ਹੋਈ ਨਾ ਘੋੜੇ ਹਿਣਕਣ ਲੱਗੇ ਤੇ ਜਿਸ ਵੇਲੇ ਘੋੜਿਆਂ ਦੀ ਹਿਰੇਖਾ ਹੋਈ
ਸੁਣਿਓ ਸ਼ਬਦ ਉਹ ਚੱਕ ਤਿੰਨ ਸੋਏ
ਸ਼ੇਰ ਦੇ ਕੰਨਾਂ ਵਿੱਚ ਆਵਾਜ਼ ਪਈ ਘੋੜਿਆਂ ਦੇ ਹਿਣਕਣ ਦੀ ਆਵਾਜ਼ ਜਦੋਂ ਸ਼ੇਰ ਦੇ ਕੰਨਾਂ ਵਿੱਚ ਪਈ
ਤਿਆਗੀ ਨੀਂਦ ਬਲ ਤੇ ਗੁਲੜਾਇਓ
ਉਹਨੇ ਆਪਣੀ ਨੀਂਦ ਤਿਆਗੀ ਅੱਖਾਂ ਖੋਲੀਆਂ ਤੇ ਗਰਜਿਆ ਸ਼ੇਰ ਸ਼ੇਰ ਨੇ ਗਰਜ ਮਾਰੀ ਉੱਚੀ ਜੀ ਆਵਾਜ਼ ਦੇ ਵਿੱਚ ਗਰਜਿਆ
ਖਰੇ ਹੋਏ ਬੈਠੇ ਦ੍ਰਿਗ ਲਾਇਓ
ਔਰ ਖਲੋ ਕੇ ਵੇਖਣ ਲੱਗਾ ਸਾਹਮਣੇ ਨਿਗਾਹ ਕਰਕੇ
ਬੋਲਿਓ ਸੁਣਿਓ ਜਾਨ ਤਿੰਨ ਲੀਨੋ ਠਾਡ ਪਏ ਬਿਲੋਕਨ ਕਿਨੋ
ਔਰ ਕਹਿੰਦੇ ਜਦੋਂ ਇਹ ਬੋਲਿਆ ਨਾ ਸ਼ੇਰ ਤੇ ਸਾਹਮਣੇ ਖਲੋ ਗਿਆ ਉੱਠ ਕੇ ਤੇ ਜਿੰਨੇ ਸੂਰਮੇ ਸੀ ਬਾਹਰ ਉਹਨਾਂ ਸਾਰਿਆਂ ਦੀ ਨਿਗਾਹ ਇਹਦੇ ਤੇ ਪੈ ਗਈ ਸਾਰਿਆਂ ਨੇ ਇਸ ਬੱਬਰ ਸ਼ੇਰ ਨੂੰ ਵੇਖ ਲਿਆ ਸਾਹਮਣੇ ਖੜਿਆ ਹੋਇਆ
ਦਾਰਨ ਪੰਚਾਨਨ ਕੋ ਆਨਨ
ਕਹਿੰਦੇ ਬੜਾ ਭਿਆਨਕ ਮੂੰਹ ਸੀ ਸ਼ੇਰ ਦਾ ਹੁਣ ਸ਼ੇਰ ਦਾ ਨਕਸ਼ਾ ਬੰਨਣ ਲੱਗੇ ਨੇ ਵੀ ਕਿੱਦਾਂ ਦਾ ਸ਼ੇਰ ਸੀ ਕਹਿੰਦੇ ਸ਼ੇਰ ਦਾ ਮੂੰਹ ਪੰਚਾਨਨ ਕਹਿੰਦੇ ਨੇ ਸ਼ੇਰ ਨੂੰ ਬੜਾ ਭਿਆਨਕ ਦਾਰਨ ਭਿਆਨਕ ਮੂੰਹ ਹੈ ਇਹਦਾ
ਜਿਸ ਮਾਨ ਕੋ ਨਾਇਨ ਆਨਨ
ਇਦਾਂ ਦਾ ਭਿਆਨਕ ਮੂੰਹ ਹੈ ਇਹਦਾ ਵੀ ਇਹਦੇ ਵਰਗਾ ਸ਼ਾਇਦ ਕੋਈ ਦੂਜਾ ਸ਼ੇਰ ਹੋਵੇ ਹੀ ਨਾ ਇਹਨਾਂ ਭਿਆਨਕ ਹੈ ਕਿ ਇਹਦੇ ਵਰਗਾ ਕੋਈ ਦੂਜਾ ਸ਼ੇਰ ਹੀ ਨਹੀਂ ਹੋਣਾ
ਕਾਨਨ ਸ਼ਬਦ ਸੁਣਿਓ ਤੈ ਜਵੈ
ਉਹਨੇ ਜਦੋਂ ਆਪਣੀਆਂ ਕੰਨਾਂ ਦੇ ਵਿੱਚ ਆਵਾਜ਼ ਸੁਣੀ ਨਾ ਘੋੜਿਆਂ ਦੇ ਪੌੜਾਂ ਦੀ ਘੋੜਿਆਂ ਦੇ ਗਰਜਣ ਦੀ ਸੂਰਮਿਆਂ ਦੇ ਬੋਲਣ ਦੀ ਆਵਾਜ਼ ਜਦੋਂ ਸ਼ੇਰ ਨੇ ਕੰਨਾਂ ਵਿੱਚ ਸੁਣੀ
ਕਿਨੂੰ ਕਿਨੂੰ ਦ੍ਰਿਗ ਦੇਖਿਓ ਤਵੈ
ਉਹਨੇ ਅੱਖਾਂ ਖੋਲੀਆਂ ਹਾਲਾਂਕਿ ਸੰਘਣਾ ਜੰਗਲ ਸੀ ਵਿੱਚ ਸੀ ਸਾਰਿਆਂ ਨੂੰ ਤਾਂ ਨਹੀਂ ਦਿਸ ਸਕਿਆ ਕਿਸੇ ਕਿਸੇ ਨੇ ਸ਼ੇਰ ਨੂੰ ਵੇਖਿਆ ਤੇ ਉਹਦੀਆਂ ਅੱਖਾਂ ਨਜ਼ਰ ਆਈਆਂ
ਨਖ ਪਾਇਣ ਤੇ ਅੰਕਤ ਮਨੋ
ਉਹਦੇ ਪੈਰਾਂ ਦੇ ਜਿਹੜੇ ਨੋਹ ਨੇ ਨਾ ਸ਼ੇਰ ਦੇ ਕਹਿੰਦੇ ਏਦਾਂ ਨੇ ਜਿਵੇਂ ਲੋਹੇ ਦੇ ਭਾਲਾ ਹੁੰਦਾ ਨਾ ਬੜਾ ਤਿੱਖਾ ਸੂਆ ਹੁੰਦਾ ਲੋਹੇ ਦਾ ਲੋਹੇ ਦੇ ਤਿੱਖੇ ਸੂਆਂ ਵਰਗੇ ਉਹਦੇ ਪੈਰਾਂ ਦੇ ਨੋਹ ਹਨ
ਦਾਰਨ ਤੇ ਦਾਰਨ ਮੁਖ ਕਨੇ
ਔਰ ਉਹਦੇ ਮੂੰਹ ਵਿੱਚ ਜਿਹੜੀਆਂ ਦਾੜਾਂ ਨੇ ਜੰਭਾਈ ਲੈਂਦਾ ਤੇ ਨਾਲੇ ਜਦੋਂ ਗਰਜਦਾ ਨਾ ਤੇ ਮੂੰਹ ਪਾੜਦਾ ਤੇ ਪਾਟੇ ਹੋਏ ਮੂੰਹ ਦੇ ਵਿੱਚੋਂ ਉਹਦੇ ਬੜੀਆਂ ਭਿਆਨਕ ਦਾੜਾਂ ਨਜ਼ਰ ਆਉਂਦੀਆਂ ਨੇ ਬੜੇ ਤਿੱਖੇ ਸੂਲਾਂ ਵਰਗੇ ਦੰਦ ਨਜ਼ਰ ਆਉਂਦੇ ਹਨ
ਅਟਾ ਕੱਟ ਪਰ ਦੀਰਗ ਦੀਖੇ
ਉਹਦੇ ਗਲੇ ਦੇ ਉੱਤੇ ਬੜੇ ਸੰਘਣੇ ਵਾਲ ਨੇ ਬੜੇ ਸੰਘਣੇ ਵਾਲ ਉਹਦੇ ਗਲੇ ਦੇ ਉੱਤੇ ਚਿਹਰੇ ਦੇ ਉੱਤੇ ਹਨ
ਲਾਲ ਬਿਲੋਚਨ ਛਾਉਣ ਤਰੀਕੇ
ਅੱਖਾਂ ਲਾਲ ਸੁਰਖ ਨੇ ਸ਼ੇਰ ਦੀਆਂ ਮਾਨੋ ਜਿਵੇਂ ਖੂਨ ਹੋਵੇ ਨਾ ਲਾਲ ਰੰਗ ਦਾ ਉਹਦੇ ਵਰਗੇ ਦੇ ਨੇਤਰ ਨੇ ਖੂਨ ਵਰਗੇ ਲਾਲ ਨੇਤਰ ਹਨ
ਲਾਂਗੁਲ ਸਹਿਤ ਲਾਂਬੀਏ ਬੇਲਾ
ਪੂਛ ਦੇ ਸਹਿਤ ਇੱਕ ਲੰਮੀ ਵੇਲ ਪਈ ਹੋਈ ਆ ਸਿਰ ਦੇ ਉੱਤੋਂ ਵੇਲ ਜਾਂਦੀ ਆ ਕਾਲੇ ਰੰਗ ਦੀ ਤੇ ਕਾਲੇ ਰੰਗ ਦੀ ਇੱਕ ਲੰਮੀ ਧਾਰੀ ਇਹਦੀ ਪੂਛ ਤੱਕ ਜਾਂਦੀ ਹੈ
ਦੀਰਘ ਦਸਨ ਸੋ ਦਿਖਨ ਦੁਹੇਲਾ
ਬੜੇ ਦੀਰਘ ਦੰਦ ਨੇ ਜਿਹੜੇ ਵੇਖਣੇ ਵੀ ਔਖੇ ਹਨ
ਛਾਤੀ ਗਰੀਬ ਉਧਰ ਹੈ ਸਵੇਤਾ
ਛਾਤੀ ਆ ਤੇ ਧੋਣ ਹੈ ਉਹ ਚਿੱਟੇ ਰੰਗ ਦੀ ਹੈ
ਕਦ ਵਿਸ਼ਾਲ ਬਲ ਅਧਿਕ ਨਿਕੇਤਾ
ਕੱਦ ਵੀ ਬੜਾ ਵਿਸ਼ਾਲ ਬੜਾ ਲੰਬਾਈ ਵਿੱਚ ਹੈ ਔਰ ਉਚਾਈ ਵਿੱਚ ਵੀ ਹੈ ਤੇ ਬੜਾ ਵਿਸ਼ਾਲ ਕੱਦ ਹੈ ਤੇ ਬਲ ਦਾ ਘਰ ਹੈ ਬੜਾ ਬਲੀ ਹੈ
ਚੌੜੇ ਚਰਨ ਪੀਨ ਅਰ ਦੀਹਾ
ਪੈਰ ਬੜੇ ਬੜੇ ਵੱਡੇ ਚੌੜੇ ਨੇ ਜਿਵੇਂ ਹਾਥੀ ਦੇ ਪੈਰ ਹੁੰਦੇ ਨੇ ਇਹੜੇ ਵੱਡੇ ਚੌੜੇ ਪੈਰ ਹਨ ਜਿਨ੍ਹਾਂ ਵਿੱਚ ਬੜਾ ਭਾਰੀ ਬਲ ਭਰਿਆ ਹੋਇਆ ਹੈ
ਪੀਤ ਸੁਵਰਨ ਸ਼ਿਆਮ ਗਨ ਲੀਆ
ਰੰਗ ਪੀਲਾ ਤੇ ਪੀਲੇ ਰੰਗ ਵਿੱਚ ਕਾਲੇ ਰੰਗ ਦੀਆਂ ਧਾਰੀਆਂ ਪਈਆਂ ਹੋਈਆਂ ਇਹਦੇ ਸਰੀਰ ਉੱਤੇ ਕਾਲੇ ਰੰਗ ਦੀਆਂ ਧਾਰੀਆਂ ਸਾਰੇ ਸਰੀਰ ਤੇ ਪਈਆਂ ਹੋਈਆਂ ਨੇ
ਸੁਪਨੇ ਮੈਂ ਵੀ ਜਾਏ ਨਾ ਤਰਾਸਾ ਸਭ ਚਾਹਤ ਹੈ ਪਿਕਨ ਤਮਾਸ਼ਾ
ਇਹੋ ਜਿਹਾ ਭਿਆਨਕ ਸ਼ੇਰ ਹੈ ਜਿਹੜਾ ਸੁਪਨੇ ਵਿੱਚ ਵੀ ਜਿਹਨੂੰ ਡਰ ਨਹੀਂ ਜਿਹੜਾ ਸੁਪਨੇ ਵਿੱਚ ਵੀ ਕਿਸੇ ਦਾ ਡਰ ਨਹੀਂ ਮੰਨਦਾ ਇਹਨੂੰ ਮਾਰਨ ਵਾਸਤੇ ਇਹਦਾ ਤਮਾਸ਼ਾ ਵੇਖਣ ਲਈ ਸਾਰੇ ਖੜੇ ਨੇ ਸਭ ਵੇਖ ਰਹੇ ਨੇ ਤੇ ਜਿਵੇਂ ਬਾਜਾਂ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਇਹਦਾ ਸ਼ਿਕਾਰ ਖੇਡ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।